ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਚ ਅਸੀਂ ਹਾਜ਼ਰ ਹਾਂ ਮਾਲਵਨ ਤੋਂ। ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀਜ਼ਾਇਟ ਤੋਂ ਹਾਜ਼ਰ ਨੇ ਸਟੂਡੀਓ ਦੇ ਵਿਚ, ਤੇ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਵੀ ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਹੋਰਾਂ ਦਾ ਵੀ। ਜੀ ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ, ਤੇ ਨਾਲ ਹੀ ਨਾਲ ਦੋਸਤੋ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਇਸ ਵੇਲੇ ਤੁਸੀਂ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੁੰਦੇ ਹੋ ਇਸ ਪ੍ਰੋਗਰਾਮ ਦੀ, ਔਰ ਇਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿਚ ਰੇਡੀਓ ਦੇ ਉੱਤੇ ਕੁਝ ਇਸ਼ਤਿਹਾਰ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਚ 2-3 ਮਿੰਟ ਦੀ ਜਿਹੜੀ ਦੇਰੀ ਆ ਉਹਦੇ ਲਈ ਅਸੀਂ ਖਿਮਾ ਵੀ ਚਾਹੁੰਦੇ ਹਾਂ, ਪਰ ਪ੍ਰੋਗਰਾਮ ਦੇ ਵਿਚ ਤੁਸੀਂ ਇਸ ਵੇਲੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਸਵਾਲ ਤੁਹਾਡਾ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਸੰਬੰਧਿਤ ਹੈ ਤਾਂ ਤੁਸੀਂ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਕੁਝ ਲਿਸਨਰਸ ਜਿਹੜੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜਨੇ ਸ਼ੁਰੂ ਹੋ ਗਏ, ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਤੁਹਾਡੀ ਕਾਲ ਅਸੀਂ ਬਹੁਤ ਜਲਦੀ ਔਨ ਏਅਰ ਕਰਾਂਗੇ। ਇਹਦੇ ਨਾਲ ਹੀ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਦੇ ਉੱਤੇ ਜੁੜੇ ਹੋਏ ਨੇ ਔਰ ਇਸ ਵੀਡੀਓ ਨੂੰ ਵੇਖ ਰਹੇ ਨੇ, ਉਹ ਵੀ ਆਪਣਾ ਮੈਸੇਜ ਜਿਹੜਾ ਸਾਡੇ ਕਮੈਂਟ ਸੈਕਸ਼ਨ ਦੇ ਵਿਚ ਭੇਜ ਸਕਦੇ ਨੇ ਔਰ ਉਹ ਮੈਸੇਜ ਜਿਹੜਾ ਉਹ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿਚ, ਤੁਹਾਡਾ ਜਿਹੜਾ ਸਵਾਲ ਹੈ ਉਹ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿਚ। ਤੇ ਪ੍ਰਭਜੀਤ ਜੀ, ਮੈਸੇਜਿਸ ਜਾਂ ਫਿਰ ਕਾਲਸ ਲੈਣ ਤੋਂ ਪਹਿਲਾਂ ਆਪਾਂ ਇੱਕ ਰਸਮੀ ਜੀ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰ ਲਈਏ ਕਿ ਮਾਈਗ੍ਰੇਸ਼ਨ ਦੇ ਫੀਲਡ ਦੇ ਵਿਚ ਕੀ ਇਨ੍ਹਾਂ ਦਿਨਾਂ ਦੇ ਵਿਚ ਵਾਪਰ ਰਿਹਾ, ਕੀ ਖਾਸ ਆ?
ਦੇਖੋ, ਕਰੰਟਲੀ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਮਾਈਗ੍ਰੇਸ਼ਨ ਦੀ ਫੀਲਡ ਵਿਚ ਇਹੋ ਜਿਹਾ ਕੁਛ ਵੀ ਡਿਪਾਰਟਮੈਂਟ ਵੱਲੋਂ ਕੋਈ ਇੰਪੋਰਟੈਂਟ ਅਪਡੇਟ ਨਹੀਂ ਹੈ
ਜੀ।
ਸਿਰਫ ਇਹੀ ਹੈ ਕਿ ਜਿਹੜੇ ਚਾਈਨਾ ਵਾਲਿਆਂ ਦੇ ਜਿਹੜਾ ਕੋਰੋਨਾ ਵਾਇਰਸ ਦਾ ਚੱਲ ਰਿਹਾ ਕਿ ਟ੍ਰੈਵਲ ਬੈਨ ਜਿਹੜਾ ਐਕਸਟੈਂਡ ਕਰ ਦਿੱਤਾ ਜਾਏਗਾ ਫਰਦਰ
ਜੀ,
ਤੇ ਉਥੋਂ ਦੇ ਸਟੂਡੈਂਟਸ ਵੀ ਕਾਫੀ ਸਟਰੱਕ ਹੋਏ ਹੋਏ ਨੇ ਜਿਹੜੇ ਕਿ ਇੱਥੇ ਨਹੀਂ ਆ ਪਾ ਰਹੇ। ਉਹਨਾਂ ਦੇ ਰਿਗਾਰਡਿੰਗ ਹੀ ਡਿਪਾਰਟਮੈਂਟ ਵੱਲੋਂ ਅਪਡੇਟ ਆਇਆ ਹੈ ਕਿ ਆਪਣੇ ਜਿਹੜੇ ਐਜੂਕੇਸ਼ਨ ਪ੍ਰੋਵਾਈਡਰਸ ਨੂੰ ਕੰਟੈਕਟ ਕਰਨ, ਤੇ ਬਾਕੀ ਜਿਹੜਾ ਮੇਨ ਜਿਹੜਾ ਕਿ ਅੱਜ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹੈ 11 ਫਰਵਰੀ ਨੂੰ
ਜੀ,
ਉਹਦੇ ਰਿਗਾਰਡਿੰਗ ਜ਼ਰੂਰ ਮੈਂ ਅਪਡੇਟ ਦੇਵਾਂਗੀ। ਸੋ ਉਹਦੇ ਵਿਚ ਜਿਹੜੇ ਇਨਵਾਈਟਸ ਗਏ ਨੇ, ਵੈਸੇ ਓਫੀਸ਼ੀਅਲ ਫਿਗਰਸ ਸਾਡੇ ਕੋਲ ਹਜੇ ਨਹੀਂ ਹੈਗੇ ਨੇ
ਜੀ,
ਬਟ ਜਿਹੜਾ ਵੀ ਸਾਡੇ ਕੋਲ ਡੇਟਾ ਇਧਰੋਂ ਉਧਰੋਂ ਅਸੀਂ ਇਕੱਠਾ ਕਰਦੇ ਹਾਂ ਜਾਂ ਫਿਰ ਸਾਡੇ ਖੁਦ ਦੇ ਵੀ ਜਿਹੜੇ ਇਨਵਾਈਟਸ ਆਉਂਦੇ ਨੇ ਉਦੋਂ ਤੋਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੇ ਰੈਲੇਟਿਵ ਸਪੋਂਸਰ ਦੇ ਇਨਵੀਟੇਸ਼ਨ 90 ਈਵਨ ਕਿ ਕੁਛ ਇਨਵੀਟੇਸ਼ਨ 85 ਪੁਆਇੰਟਸ ਤੇ ਵੀ ਆਏ ਨੇ
ਜੀ।
ਸੋ ਜਿਹੜੇ ਬਾਕੀ 189 ਦੇ ਇਨਵਾਈਟਸ ਨੇ ਉਹ 90 ਤੇ ਆਏ ਨੇ। ਡੇਟ ਆਫ ਇਫੈਕਟ ਮੇਨਲੀ ਆਈ ਥਿੰਕ ਜਿਹੜੀ ਰਹੀ ਹੈ ਉਹ ਨਵੰਬਰ ਰਹੀ ਹੈ। ਇਹ ਜਿਹੜੀਆਂ ਓਫੀਸ਼ੀਅਲ ਫਿਗਰਸ ਨਹੀਂ ਨੇ, ਬਟ ਸਟਿਲ ਮਤਲਬ ਕਿ ਆਪਾਂ ਜਿਹੜਾ ਅੰਦਾਜ਼ਾ ਲਗਾਉਂਦੇ ਹਾਂ ਕਿ ਵਿਕੀ ਕਿੰਨਾ ਕੁ ਵਧੀਆ ਰਿਹਾ ਇਨਵੀਟੇਸ਼ਨ ਰਾਊਂਡ, ਤੇ ਉਸ ਪਰਸਪੈਕਟਿਵ ਨਾਲ ਦੇਖੇ ਤਾਂ ਇਨਵੀਟੇਸ਼ਨ ਰਾਊਂਡ ਵਾਸ ਗੁੱਡ
ਜੀ।
ਜਿਹੜੇ ਇਨਵਾਈਟਸ ਨੇ ਤਕਰੀਬਨ 1000 ਦੇ ਕਰੀਬ ਆਏ ਨੇ। ਸੋ ਜਿਹੜੀ ਕਿ ਵਧੀਆ ਗੱਲ ਹੈ
ਜੀ।
ਸੋ ਜਿਹੜੇ ਭੈਣ ਭਰਾ 189 ਦੀ ਵੇਟ ਕਰ ਰਹੇ ਨੇ, 85-90 ਤੇ ਵੇਟ ਕਰ ਰਹੇ ਨੇ, ਉਹਨਾਂ ਲਈ ਹੋਪ ਹੈ ਹਜੇ ਵੀ
ਜੀ।
ਸੋ ਜਿਹੜੇ ਭੈਣ ਭਰਾ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਇੰਨੇ ਪੁਆਇੰਟਸ ਦੇ ਕਰੀਬ ਨਹੀਂ ਜਾ ਸਕਦੇ, ਉਹਨਾਂ ਕੋਲ ਰੈਲੇਟਿਵ ਵਾਲੀ ਕੈਟੇਗਰੀ ਅਵੇਲੇਬਲ ਹੈ
ਜੀ,
ਉਹਨਾਂ ਦੇ ਰੈਲੇਟਿਵਸ ਰੀਜਨਲ ਚ ਰਹਿੰਦੇ ਨੇ ਕਲੋਜ਼ ਰੈਲੇਟਿਵਸ, ਤਾਂ ਉਹ ਜ਼ਰੂਰ ਇਹ ਵਾਲੀ ਆਪਸ਼ਨ ਨੂੰ ਅਵੇਲ ਕਰਨ, ਕਿਉਂਕਿ ਇਟਸ ਕਾਇੰਡ ਆਫ ਗੋਲਡਨ ਓਪਰਚੁਨਿਟੀ ਉਹਨਾਂ ਭੈਣਾਂ ਭਰਾਵਾਂ ਲਈ ਜਿਹੜੀ ਪਹਿਲਾਂ ਨਹੀਂ ਸੀਗੀ
ਜੀ।
ਕਿਉਂਕਿ ਜਿਹੜੇ 491 ਰੈਲੇਟਿਵ ਕੈਟੇਗਰੀ ਹੈ ਇਹਦੇ ਵਿਚ ਕਾਫੀ ਮੇਜਰ ਚੇਂਜਸ ਕੀਤੇ ਗਏ ਨੇ, ਕਿਉਂਕਿ ਜਿਹੜੀ ਪੁਰਾਣੀ ਰੈਲੇਟਿਵ ਕੈਟੇਗਰੀ ਚ ਸੀਗੀ ਉਹਦੇ ਵਿਚ ਇਨਵਾਈਟਸ ਬਹੁਤ ਘੱਟ ਆਉਂਦੇ ਸੀ, ਸਿਰਫ 10 ਇਨਵਾਈਟਸ ਆਉਂਦੇ ਸੀਗੇ ਮਹੀਨੇ ਦੇ। ਸੋ ਹੁਣ ਜਿਹੜੇ ਕਿ ਤਕਰੀਬਨ 200-300 ਆ ਰਹੇ ਨੇ, ਸੋ ਵਿਚ ਇਜ਼ ਅ ਵੈਰੀ ਗੁੱਡ ਨੰਬਰ। ਤੇ ਬਾਕੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਵਿਕਟੋਰੀਆ ਦੇ ਵੀ ਇਨਵਾਈਟਸ ਹਜੇ ਤੱਕ ਆ ਰਹੇ ਨੇ। ਸੋ ਵਿਕਟੋਰੀਆ ਦੀ ਜੋਬ ਆਫਰ ਕੈਟੇਗਰੀ ਦੇ ਅੰਡਰ ਜਿਹੜੇ ਭੈਣ ਭਰਾ ਐਲੀਜੀਬਲ ਨੇ, ਜਿਨ੍ਹਾਂ ਕੋਲ ਜੋਬ ਆਫਰ ਹੈ ਰੀਜਨਲ ਏਰੀਆ ਤੋਂ, ਸਕਿੱਲ ਅਸੈਸਮੈਂਟ ਹੈ, ਮਿਨੀਮਮ 50 ਪੁਆਇੰਟਸ ਆਪਣੇ ਹੈਗੇ ਨੇ, ਉਹ ਵੀ ਜ਼ਰੂਰ ਆਪਣੇ ਇਸ ਪਾਸੇ ਧਿਆਨ ਦੇਣ ਕਿ ਜੇ ਉਹਨਾਂ ਨੂੰ ਕੋਈ ਜੋਬ ਓਪਰਚੁਨਿਟੀ ਰੀਜਨਲ ਏਰੀਆ ਚੋਂ ਮਿਲ ਰਹੀ ਹੈ ਤਾਂ ਇਹ ਵੀ ਇੱਕ ਬਹੁਤ ਅੱਛੀ ਆਪਸ਼ਨ ਹੈ ਜਿਹੜੀ ਹਜੇ ਵੀ ਖੁੱਲੀ ਹੈ। ਨਾ ਹੀ ਵਿਕਟੋਰੀਆ ਨੇ ਇਹਦੇ ਵਿਚ ਕੋਈ ਹਜੇ ਚੇਂਜਸ ਕੀਤੇ ਨੇ, ਨਾ ਹੀ ਕੋਈ ਹਜੇ ਇਹੋ ਜਿਹੀ ਅਨਾਊਂਸਮੈਂਟ ਹੈ ਕਿ ਕਦੋਂ ਤੱਕ ਉਹ ਚੇਂਜਸ ਜੇ ਕੋਈ ਹੈਗੇ ਨੇ ਤਾਂ ਕਰਨਗੇ। ਸੋ ਕਰੰਟਲੀ ਗੁੱਡ ਨੰਬਰ ਆਫ ਇਨਵੀਟੇਸ਼ਨ ਉਹਨਾਂ ਵੱਲੋਂ ਵੀ ਆ ਰਹੇ ਨੇ।
ਜੀ
ਸੋ ਜਰੂਰ ਧਿਆਨ ਦਿਓ, ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਹੈ ਕਿ ਹਾਈ ਪੁਆਇੰਟਸ ਨੂੰ ਉਹ ਨਹੀਂ ਚੇਜ਼ ਕਰ ਸਕਦੇ
ਜੀ,
80 ਚ ਨਹੀਂ ਲੈ ਸਕਦੇ ਜਾਂ ਕਿਸੇ ਵੀ ਕਾਰਨ ਕਰਕੇ ਉਹਨਾਂ ਦੇ 85-90 ਪੁਆਇੰਟਸ ਨਹੀਂ ਬਣ ਰਹੇ 189 ਦੇ ਵਿੱਚ, ਤਾਂ ਜਰੂਰ ਰੈਲੇਟਿਵਸ ਵਾਲੀ ਕੈਟੇਗਰੀ ਤੇ ਦੂਸਰੀ ਜਿਹੜੀ ਹੈ ਸਟੇਟ ਸਪਾਂਸਰਸ਼ਿਪ ਵਾਲੀ ਕੈਟੇਗਰੀ ਉਹਦੇ ਵੱਲ ਜਰੂਰ ਧਿਆਨ ਦੇਣ। ਸੋ ਆਈ ਥਿੰਕ ਅੱਛੀ ਓਪਰਚੁਨਿਟੀ ਹੈ ਉਹਦੇ ਵਿੱਚ
ਜੀ। ਪ੍ਰਭਜੀਤ ਜੀ ਸਾਡੇ ਨਾਲ ਨਾ ਇਸ ਵੇਲੇ ਇੱਕ ਕਾਲਰ ਬਣੇ ਹੋਏ ਨੇ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਵੈਸੇ ਬਣੇ ਹੋਏ ਆ ਉਹ, ਉਹਨਾਂ ਨੂੰ ਸ਼ਾਮਲ ਕਰਦੇ ਆ। ਨੰਬਰ ਹੈ ਜੀ 270, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹੈਲੋ ਮੈਮ, ਕੈਸੇ ਹੋ?
ਹਾਂਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬੜੀਆ ਮੈਮ, ਮੇਰਾ ਪ੍ਰਭਜੀਤ ਮੈਮ ਸੇ ਕੁਸ਼ਚਨ ਹੈ ਮੈਮ। ਮੈਨੇ ਨਾ ਯਹਾਂ ਐਡੀਲੇਡ ਮੇ ਜੋ ਬੇਬੀ ਪ੍ਰੋਗਰਾਮ ਫਿਨਿਸ਼ ਕਰਕੇ ਔਰ ਯਹਾਂ ਪੇ ਮੈਨੇ 20 ਦਿਸੰਬਰ ਕੋ ਇਨਵਿਟੇਸ਼ਨ ਡਾਲਾ ਥਾ EOI ਐਕਸਪ੍ਰੈਸ਼ਨ ਆਫ ਇੰਟਰਸਟ, ਤੋ ਅਭੀ ਤੱਕ ਮਤਲਬ ਮੇਰਾ ਆਇਆ ਨਹੀਂ ਹੈ ਔਰ ਮੇਰਾ ਵੀਜ਼ਾ ਜੋ ਹੈ ਆਫਟਰ 20 ਡੇਜ਼ ਆਫ ਫਿਨਿਸ਼ ਹੋ ਜਾਏਗਾ, ਤੋ ਮਤਲਬ ਮੇਰਾ ਨੈਕਸਟ ਸਟੈਪ ਕਿਆ ਹੋਣਾ ਚਾਹੀਏ, ਮੇਰਾ ਇਹ ਕੁਸ਼ਚਨ ਹੈ ਆਪਸੇ।
ਤੁਹਾਡੀ ਕੀ ਓਕੂਪੇਸ਼ਨ ਕੀ ਹੈ ਜੀ?
ਮੈਨੇ ਐਜ ਏ ਸ਼ੈਫ ਕੀ ਸੀ ਮੈਮ ਔਰ 65 ਪੁਆਇੰਟ ਤੇ ਮੈਨੇ 190 ਕੇ ਲਿਏ ਮਤਲਬ ਇਨਵਿਟੇਸ਼ਨ ਡਾਲਾ ਥਾ।
ਓਕੇ,
ਮਤਲਬ ਮੈਨੇ ਟਿਕ ਦੋਨੋ ਹੀ ਕੀ ਹੈ 491 ਵੀ ਔਰ 190।
ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਤੁਸੀਂ ਕਹਿ ਰਹੇ ਹੋ? ਤੁਸੀਂ ਦੇਖੋ ਕੋਸ਼ਿਸ਼ ਕਰ ਸਕਦੇ ਹੋ ਕਿ ਸਾਊਥ ਆਸਟ੍ਰੇਲੀਆ ਨੋਮੀਨੇਸ਼ਨ ਲਈ ਕਿ ਗਵਰਨਮੈਂਟ ਨੂੰ ਕੰਟੈਕਟ ਕਰ ਸਕਦੇ ਹੋ ਡਾਇਰੈਕਟਲੀ, ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਇਫ ਦੇਰ ਇਜ਼ ਐਨੀ ਪੋਸੀਬਿਲਿਟੀ ਕਿ ਤੁਹਾਡੀ ਐਪਲੀਕੇਸ਼ਨ ਨੂੰ ਉਹ ਪਹਿਲਾਂ ਦੇਖ ਲੈਣ। ਵੈਸੇ ਮੋਸਟਲੀ ਜਿਹੜੇ ਕਿ ਇਸ ਟਾਈਮ ਤੇ ਸਰਵਿਸਿਸ ਮੋਸਟਲੀ ਸਟੇਟਸ ਨੇ ਸਸਪੈਂਡ ਕਰ ਦਿੱਤੀਆਂ ਨੇ ਕਿਉਂਕਿ ਲੋਕਾਂ ਦੇ ਕਹਿ ਲਓ ਕਿ ਕਾਫੀ ਜ਼ਿਆਦਾ ਕੁਐਰੀਜ਼ ਉਹਨਾਂ ਨੂੰ ਜਾਂਦੀਆਂ ਨੇ, ਬਟ ਯੂ ਕੈਨ ਸਟਿਲ ਗਿਵ ਇਟ ਅ ਟ੍ਰਾਈ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਈਮੇਲ ਦੇ ਥਰੂ ਐਂਡ ਉਹਨਾਂ ਨੂੰ ਦੱਸੋ ਕਿ ਮੇਰਾ ਵੀਜ਼ਾ ਐਕਸਪਾਇਰ ਹੋ ਰਿਹਾ। ਦਿਸ ਇਜ਼ ਓਨਲੀ ਵੇ ਯੂ ਕੈਨ ਟ੍ਰਾਈ।
ਠੀਕ ਹੈ ਮੈਮ।
ਹਾਂਜੀ
ਔਰ ਮੈਮ ਮੇਰਾ ਇੱਕ ਕੁਸ਼ਚਨ ਹੋ ਰਿਹਾ, ਜੇ ਪੁਲਿਸ ਕਲੀਅਰੈਂਸ ਹਮ ਅਪਲਾਈ ਕਰਤੇ ਹੈ ਤੋ ਵੋ ਹਮ ਪਹਿਲੇ ਕਰ ਲੇ ਯਾ ਮਤਲਬ ਇਨਵਿਟੇਸ਼ਨ ਆਨੇ ਕੇ ਬਾਅਦ ਹੀ?
ਹਾਂਜੀ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਉਹ 12 ਮੰਥਸ ਲਈ ਵੈਲਿਡ ਹੈ ਪੁਲਿਸ ਕਲੀਅਰੈਂਸਸ, ਸੋ ਤੁਸੀਂ ਪਹਿਲਾਂ ਕਰਨਾ ਚਾਹੁੰਦੇ ਹੋ ਪਹਿਲਾਂ ਕਰ ਲਓ, ਜੇ ਬਾਅਦੋਂ ਕਰਨਾ ਚਾਹੁੰਦੇ ਹੋ ਬਾਅਦੋਂ ਵੀ ਕਰ ਸਕਦੇ ਹੋ, ਕੋਈ ਪ੍ਰੋਬਲਮ।
ਤੋ ਮੈਮ ਅਗਰ ਇਨਵਿਟੇਸ਼ਨ ਨਹੀਂ ਆਤੀ ਹੈ ਤੋ ਇਤਨਾ ਤੋ ਉਸਕੇ ਬਾਅਦ ਹਮਾਰਾ ਆਪਸ਼ਨ ਕਿਆ ਹੈ ਅਗਰ ਵੀਜ਼ਾ ਖਤਮ ਹੋ ਜਾਏ?
ਦੇਖੋ ਉਹ ਤਾਂ ਫਿਰ ਮੈਨੂੰ ਤੁਹਾਡਾ ਪੂਰੀ ਕੇਸ ਹਿਸਟਰੀ ਡਿਸਕਸ ਕਰਨੀ ਪਊਗੀ ਵੀ ਤੁਹਾਡੀ ਕੀ ਆਪਸ਼ਨਸ ਬਣਦੀਆਂ ਨੇ, ਹੈਨਾ? ਸੋ ਚਾਹੁੰਦੇ ਹੋ ਮੇਰਾ ਟਾਈਮ ਬੁੱਕ ਕਰ ਸਕਦੇ ਹੋ। ਠੀਕ ਹੈ ਜੀ,
ਟੈਲੀਗ੍ਰਾਮ ਦੇ ਜ਼ਰੀਏ ਗੁਰਚਰਨ ਜੀ ਸਾਨੂੰ ਮੈਸੇਜ ਕਰ ਰਹੇ ਨੇ, ਕਹਿੰਦੇ ਮੈਮ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ ਜੀ,
ਸਤਿ ਸ੍ਰੀ ਅਕਾਲ।
ਕਹਿੰਦੇ ਐਨੀ ਅਪਡੇਟ ਔਨ ਨਿਊ ਸਾਊਥ ਵੇਲਸ ਨੋਮੀਨੇਸ਼ਨ ਕਿ ਕਦੋਂ ਸਟਾਰਟ ਹੋਏਗੀ?
ਦੇਖੋ ਉਹਨਾਂ ਵੱਲੋਂ ਸਾਨੂੰ ਹਜੇ ਕੋਈ ਵੀ ਕਿਸੇ ਵੀ ਕਿਸਮ ਦਾ ਅਪਡੇਟ ਨਹੀਂ ਹੈ। ਉਹਨਾਂ ਦੀ ਵੈਬਸਾਈਟ ਤੇ ਜੋ ਬਸ ਲਿਖਿਆ ਆ ਰਿਹਾ ਕਿ ਦੇ ਵਿਲ ਬੀ ਸਟਾਰਟਿੰਗ ਇਟ ਸੂਨ, ਇਸ ਤੋਂ ਇਲਾਵਾ ਕੁਛ ਵੀ ਕਿਸੇ ਪਾਸੇ ਕੋਈ ਇੰਡੀਕੇਸ਼ਨ ਨਹੀਂ ਆ ਰਹੀ ਹੈਗੀ
ਜੀ।
ਸੋ ਵੈਬਸਾਈਟ ਨੂੰ ਹੀ ਫੋਲੋ ਕਰਦੇ ਰਹੋ ਜਦੋਂ ਵੀ, ਜਾਂ ਫਿਰ ਸਾਡਾ ਫੇਸਬੁੱਕ ਪੇਜ ਤੇ ਤੁਸੀਂ ਫੋਲੋ ਕਰਦੇ ਹੋ
ਜੀ,
ਉਹਦੇ ਤੇ ਅਸੀਂ ਜ਼ਰੂਰ ਅਪਡੇਟ ਪਾਵਾਂਗੇ ਜਿਵੇਂ ਹੀ ਕੋਈ ਅਪਡੇਟ ਸਾਨੂੰ ਮਿਲਦਾ ਹੈ
ਜੀ। ਮਨਪ੍ਰੀਤ ਸਿੰਘ ਈਮੇਲ ਦੇ ਜ਼ਰੀਏ ਬਣੇ ਨੇ ਸਾਡੇ ਨਾਲ, ਇਹਨਾਂ ਨੇ ਪੁੱਛਿਆ ਕਹਿੰਦੇ ਵਟ ਆਰ ਦਾ ਚਾਂਸਿਸ ਫਾਰ 190 ਵੀਜ਼ਾ ਐਟ 75 ਪੁਆਇੰਟਸ ਫਾਰ ਰਜਿਸਟਰਡ ਨਰਸ? ਕਿੱਥੇ ਆ ਇਹ ਨੀ ਇਹਨਾਂ ਨੇ ਦੱਸਿਆ। ਔਰ ਮਨਪ੍ਰੀਤ ਜੀ ਤੁਸੀਂ ਥੋੜਾ ਜਿਹਾ,
ਹਰੇਕ ਸਟੇਟ ਦੀਆਂ ਦੇਖੋ ਰਿਕੁਆਇਰਮੈਂਟਸ ਡਿਫਰੈਂਟ ਨੇ
ਜੀ,
ਸੋ ਕਿਹੜੀ ਸਟੇਟ ਕਿੰਨੇ ਵੀ ਵੱਧ ਤੇ ਦੇ ਰਹੀ ਹੈ। ਫੋਰ ਐਗਜ਼ਾਮਪਲ ਜੇ ਤੁਸੀਂ ਨਿਊ ਸਾਊਥ ਵੇਲਸ ਤੋਂ ਉਮੀਦ ਰੱਖੀ ਹੋਈ ਆ ਤਾਂ ਉਹਨਾਂ ਦੇ ਇਨਵੀਟੇਸ਼ਨ ਕਾਫੀ ਹਾਈ ਪੁਆਇੰਟਸ ਤੇ ਮਿਲਦੇ ਨੇ, ਤੇ ਬਾਕੀ ਸਟੇਟਸ ਜਿਹੜੀਆਂ ਨੇ ਫੋਰ ਐਗਜ਼ਾਮਪਲ ਕੈਨਬਰਾ ਹੋ ਗਿਆ, ਉਹਦੇ ਵਿੱਚ 65 ਇਜ਼ ਇਨਫ। ਸੋ ਡਿਪੈਂਡ ਕਰਦਾ ਕਿ ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ
ਜੀ। ਮਨਪ੍ਰੀਤ ਜੀ ਤੁਸੀਂ ਥੋੜਾ ਜਿਹਾ ਆਪਣਾ ਜਿਹੜਾ ਸਵਾਲ ਹੈ ਉਹਨੂੰ ਵਿਸਥਾਰ ਚ ਤਾਂ ਨਹੀਂ ਪਰ ਥੋੜਾ ਜਿਹਾ ਉਹਨੂੰ ਕਲੀਅਰ ਕਰੋ ਤਾਂ ਕਿ ਆਪਾਂ ਜਵਾਬ ਜਿਹੜਾ ਲੈ ਸਕੀਏ ਪ੍ਰਭਜੀਤ ਹੋਰਾਂ ਤੋਂ। ਸਾਹਿਲ ਮੋਂਗਾ ਜੀ ਸਾਡੇ ਨਾਲ ਬਣੇ ਨੇ, ਪਹਿਲਾਂ ਤਾਂ ਤੁਹਾਡਾ ਹਾਲ ਚਾਲ ਪੁੱਛ ਰਹੇ ਨੇ। ਕਹਿੰਦੇ ਮੈਮ 491 EOE ਪਾਈ ਹੋਈ ਹੈ 70 ਪੁਆਇੰਟਸ ਤੇ ਐਜ਼ ਅ ਸ਼ੈਫ ਵਿਕਟੋਰੀਆ ਦਾ ਤੇ 2 ਸਾਲ ਦਾ ਜੌਬ ਐਕਸਪੀਰੀਅੰਸ ਆ ਆਲਰੇਡੀ, ਕਹਿੰਦੇ 2 ਹਫ਼ਤੇ ਹੋ ਗਏ ਜੀ ਇਹਨਾਂ ਨੂੰ ਈਓਈ ਪਾਏ ਨੂੰ, ਤੇ ਕਿੰਨਾ ਕੁ ਟਾਈਮ ਕਹਿੰਦੇ ਹੋਰ ਲੱਗੇਗਾ?
ਵਿਕਟੋਰੀਆ ਜੀ ਤਕਰੀਬਨ 1.5 ਕੁ ਮਹੀਨੇ ਚ ਡਿਸੀਜਨ ਦੇ ਰਿਹਾ ਇਸ ਟਾਈਮ ਤੇ
ਜੀ। ਤੇ ਅਗਲਾ ਸਵਾਲ ਰਮਨਦੀਪ ਕੌਰ ਸੰਧੂ ਕਰ ਰਹੇ ਨੇ, ਇਹਨਾਂ ਨੇ ਪੁੱਛਿਆ ਬੈਚਲਰ ਆਫ ਕਮਿਊਨਿਟੀ ਸਰਵਿਸਿਸ ਹੈਲਪ ਕਰ ਸਕਦੀ ਹੈ ਜੀ ਪੀਆਰ ਦੇ ਲਈ ਕਿ ਨਰਸਿੰਗ ਹੀ ਠੀਕ ਹੈ?
ਦੇਖੋ ਜੇ ਤੁਸੀਂ ਕੰਪੈਰੀਜ਼ਨ ਕਰੋ ਦੋਵਾਂ ਚ ਤਾਂ ਨਰਸਿੰਗ ਜ਼ਿਆਦਾ ਬੈਟਰ ਹੈ
ਜੀ,
ਬਾਕੀ ਜਿਹੜੇ ਕਮਿਊਨਿਟੀ ਸਰਵਿਸਿਸ ਵਾਲਾ ਕੋਰਸ ਆ ਉਹ ਵੀ ਤੁਹਾਡੀ ਹੈਲਪ ਕਰ ਸਕਦਾ ਵਾ ਪੀਆਰ ਦੇ ਵਿੱਚ
ਜੀ। ਤੇ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ 462 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਗੁਰਪ੍ਰੀਤ
ਜੀ।
ਮੈਮ ਮੈਂ ਪੁੱਛਣਾ ਸੀਗਾ ਕਿ ਮੈਨੂੰ ਤੇ ਮੇਰੀ ਕਜ਼ਨ ਨੂੰ ਅੱਜ 491 ਫੈਮਿਲੀ ਸਪੌਂਸਰਸ਼ਿਪ ਦਾ ਇਨਵਾਈਟ ਆਇਆ
ਜੀ,
ਤੇ ਅਸੀਂ ਦੋਨੇ ਇੱਕ ਹੀ ਫੈਮਿਲੀ ਮੈਂਬਰ ਨੇ ਸਪੌਂਸਰ ਕੀਤੇ, ਤੇ ਅਸੀਂ ਇਹ ਪੁੱਛਣਾ ਸੀ ਇੱਕ ਫੈਮਿਲੀ ਮੈਂਬਰ ਅਸੀਂ ਦੋਨੋਂ ਵੀਜ਼ਾ ਅਪਲਾਈ ਕਰ ਸਕਦੇ ਹਾਂ?
ਹਾਂਜੀ, ਜੇ ਤੁਹਾਡਾ ਫੈਮਿਲੀ ਮੈਂਬਰ ਤੁਹਾਨੂੰ ਦੋਵਾਂ ਨੂੰ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਤਾਂ ਹਾਂਜੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਮੈਮ ਇਹ ਸੇਫ ਰਹੇਗਾ, ਨਹੀਂ ਕੋਈ ਇਸ਼ੂ ਨਹੀਂ ਹੈਗਾ?
ਨਹੀਂ ਨਹੀਂ ਕੋਈ ਇਸ਼ੂ ਨਹੀਂ ਹੈਗਾ।
ਠੀਕ ਹੈ, ਥੈਂਕਸ ਮੈਮ,
ਸ਼ੁਕਰੀਆ। ਅਗਲਾ ਸਵਾਲ ਪਰਮਿੰਦਰ ਗਰੇਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਨਿਊ ਸਾਊਥ ਵੇਲਜ਼ 491 ਵੀਜ਼ਾ ਐਪਲੀਕੇਸ਼ਨ ਕਦ ਤੋਂ ਅਸੈਪਟ ਕਰਨਗੇ? ਅੰਡਰ 5 ਇਅਰਸ
ਐਕਸਪੀਰੀਅੰਸ? ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜੀ, ਮੈਂ ਪਹਿਲਾਂ ਵੀ ਕਹੀ ਹੈ ਇਸ ਚੀਜ਼ ਬਾਰੇ, ਕੋਈ ਓਫੀਸ਼ੀਅਲ ਕਨਫਰਮੇਸ਼ਨ ਨਹੀਂ ਆਈ ਹੈਗੀ ਨਿਊ ਸਾਊਥ ਵੇਲਜ਼ ਤੋਂ, ਪਰ ਜਿਵੇਂ ਸਾਨੂੰ ਕੁਝ ਪਤਾ ਲੱਗਦਾ ਸੀ ਜ਼ਰੂਰ ਤੁਹਾਨੂੰ ਅਪਡੇਟ ਕਰਾਂਗੇ
ਜੀ। ਮਨਪ੍ਰੀਤ ਸਿੰਘ ਹੋਰਾਂ ਨੇ ਮੇਰਾ ਖਿਆਲ ਦੁਬਾਰਾ ਸਵਾਲ ਪੁੱਛਿਆ, ਐਨੀ ਸਟੇਟ ਦੈਟ ਕੈਨ ਬੀ ਈਜ਼ੀ ਫਾਰ, ਕਹਿੰਦੇ ਇੰਟਰਨੈਸ਼ਨਲ ਕੁਆਲੀਫਾਈਡ ਨਰਸਿਸ, ਜਿਹੜਾ ਇਹਨਾਂ ਨੇ ਪਹਿਲਾਂ ਪੁੱਛਿਆ ਸੀਗਾ ਜੀ 190 ਵੀਜ਼ਾ ਦੇ ਲਈ 75 ਪੁਆਇੰਟ।
ਦੇਖੋ ਇਸ ਚੀਜ਼ ਨਾਲ ਇਸ ਤਰੀਕੇ ਨਾਲ ਕਮੈਂਟ ਕਰਨਾ ਬੜਾ ਮੁਸ਼ਕਿਲ ਆ, ਜੇ ਤੁਸੀਂ ਆਫਸ਼ੋਰ ਬੈਠੇ ਹੋ ਤਾਂ ਦੈਨ ਹਰੇਕ ਸਟੇਟ ਲਈ ਐਲੀਜੀਬਲ ਹੋ, ਬਟ ਇਫ ਯੂ ਆਰ ਇਨ ਆਸਟ੍ਰੇਲੀਆ ਜਿਹੜੀ ਸਟੇਟ ਦੇ ਵਿੱਚ ਰਹਿ ਰਹੇ ਹੁੰਦੇ ਹੋ ਤੁਸੀਂ ਉਹਦੇ ਲਈ ਹੀ ਐਲੀਜੀਬਲ ਹੁੰਦੇ ਹੋ
ਜੀ।
ਬਟ ਅਗੇਨ ਹਰੇਕ ਸਟੇਟ ਦਾ ਆਪਣਾ ਆਪਣਾ ਐਲੀਜੀਬਿਲਟੀ ਕ੍ਰਾਈਟੀਰੀਆ ਹੈ ਜੇ ਤੁਸੀਂ ਅਪਲਾਈ ਕਰਨਾ, ਸੋ ਉਹ ਦੇਖਣਾ ਪੈਂਦਾ ਕਿ ਤੁਸੀਂ ਉਹ ਐਲੀਜੀਬਿਲਟੀ ਕ੍ਰਾਈਟੀਰੀਆ ਮੀਟ ਕਰਦੇ ਹੋ ਕਿ ਨਹੀਂ ਕਰਦੇ। ਫਾਰ ਐਗਜ਼ਾਮਪਲ ਵਿਕਟੋਰੀਆ 2 ਸਾਲ ਦਾ ਐਕਸਪੀਰੀਅੰਸ ਮੰਗਦਾ ਹੈ, ਸਾਊਥ ਆਸਟ੍ਰੇਲੀਆ 5 ਸਾਲ ਦਾ ਐਕਸਪੀਰੀਅੰਸ ਮੰਗਦਾ ਹੈ, ਸੋ ਇਸ ਤਰੀਕੇ ਨਾਲ, ਸੋ ਇਟਸ ਹਾਰਡ ਟੂ ਕਮੈਂਟ ਹੈ ਨਾ ਕਿ ਜਿਸ ਤਰੀਕੇ ਨਾਲ ਤੁਸੀਂ ਪੁੱਛ ਰਹੇ ਹੋ। ਹਾਂਜੀ
ਜੀ। ਪ੍ਰੀਤ ਚੌਧਰੀ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ, ਪਹਿਲਾਂ ਬੁਲਾਈਏ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਕਹਿੰਦੇ ਲੌਂਗ ਇਟ ਟੇਕਸ, ਹਾਊ ਲੌਂਗ ਇਟ ਟੇਕਸ ਫਰੋਮ ਪ੍ਰੀ ਇਨਵਾਈਟ ਟੂ ਮੇਨ ਇਨਵੀਟੇਸ਼ਨ ਐਂਡ ਦੈਨ ਵੀਜ਼ਾ ਗ੍ਰਾਂਟ ਫਾਰ ਸਟੇਟ ਸਪੌਂਸਰਡ 491 ਪਰਥ?
ਦੇਖੋ ਯੂਜਲੀ ਹਰੇਕ ਸਟੇਟ ਵੇਰੀ ਕਰਦੀ ਹੈ ਡਿਪੈਂਡਿੰਗ ਔਨ ਯੂਰ ਕੇਸ, ਸੋ ਐਨੀਵੇਅਰ ਬਿਟਵੀਨ ਕਹਿ ਲਓ ਕਿ 4 to 12 ਵੀਕਸ ਦਾ ਟਾਈਮ ਕਈ ਵਾਰ ਲੱਗ ਜਾਂਦਾ ਹੈ ਡਿਪੈਂਡਿੰਗ ਔਨ ਸਟੇਟ ਬਾਈ ਸਟੇਟ ਐਂਡ ਕਿ ਕਿੰਨੇ ਕੁ ਬਿਜ਼ੀ ਨੇ ਉਹ
ਜੀ। ਸੰਦੀਪ ਸਿੰਘ ਸਿੱਧੂ ਪੁੱਛ ਰਹੇ ਨੇ, ਕਹਿੰਦੇ ਹਾਊ ਮੈਨੀ ਪੁਆਇੰਟਸ ਨੀਡਿਡ ਫਾਰ 190 ਇਨ ਮੋਟਰ ਮਕੈਨਿਕ ਆਕੂਪੇਸ਼ਨ?
190 ਦੀ ਗੱਲ ਕਰ ਰਹੇ?
190 ਹਾਂਜੀ।
ਫਿਰ ਦੇਖੋ ਅਗੇਨ ਉੱਥੇ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਹੜੀ ਸਟੇਟ, ਨਿਊ ਸਾਊਥ ਵੇਲਸ ਲਈ ਡੈਫੀਨੇਟਲੀ ਹਾਈ ਪੁਆਇੰਟਸ ਚਾਹੀਦੇ ਨੇ 80 ਤੱਕ ਜੀ, 85। ਹਾਂਜੀ
ਸਾਡੇ ਨਾਲ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਆ 013 ਤੋਂ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਜੀ।
ਹੈਲੋ ਮੈਮ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਮੈਮ ਮੇਰਾ ਨਾ 190 NSW ਦੇ ਰਿਕੁਆਇਰਮੈਂਟ ਦੇ ਰਿਲੇਟਡ ਸਵਾਲ ਸੀਗਾ। ਮੈਂ ਨਾ IT ਜੋਬ ਕਰ ਰਹੀ ਹਾਂ ਪਾਰਟ ਟਾਈਮ 20 ਆਵਰਸ ਅ ਵੀਕ IT ਦੇ ਵਿੱਚ, ਮੈਂ IT ਚ ਆਪਣੀ ਮਾਸਟਰ ਕੰਪਲੀਟ ਕੀਤੀ ਆ। ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਮੈਂ 190 ਲਈ ਅਪਲਾਈ ਕਰ ਸਕਦੀ ਇੱਕ ਸਾਲ ਬਾਅਦ, ਮਤਲਬ ਪਾਰਟ ਟਾਈਮ ਜੋਬ ਦੇ ਬੇਸ ਤੇ?
ਹਾਂਜੀ ਬਿਲਕੁਲ ਜੀ, ਪਾਰਟ ਟਾਈਮ ਜਿਹੜੀ ਜੋਬ ਉਹ ਤੁਹਾਡੀ ਜਿਹੜੀ ਹੈ ਨਿਊ ਸਾਊਥ ਵੇਲਸ ਦੀ, ਇਹ ਜਿਹੀ ਕੋਈ ਰਿਕੁਆਇਰਮੈਂਟ ਨਹੀਂ ਗੀ ਫੁੱਲ ਟਾਈਮ ਦੀ। ਪਾਰਟ ਟਾਈਮ ਜੇ 20 hours ਮਿਨੀਮਮ ਹੈਗੇ ਨੇ ਤਾਂ ਦੈਟ ਇਜ਼ ਇਨਾਫ।
ਹਾਂਜੀ ਮੈਨੂੰ 20 hours ਹੀ ਮਿਲ ਰਿਹਾ ਪਾਰਟ ਟਾਈਮ ਜੋਬ ਕੰਟਰੈਕਟ ਇੱਕ ਸਾਲ ਦਾ।
ਹਾਂਜੀ ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਯੂਜ਼ ਕਰ ਸਕਦੇ ਹੋ ਨਿਊ ਸਾਊਥ ਵੇਲਸ ਦੀ ਰਿਕੁਆਇਰਮੈਂਟ ਮੀਟ ਕਰਨ ਲਈ।
ਥੈਂਕ ਯੂ ਸੋ ਮਚ ਮੈਮ, ਥੈਂਕ ਯੂ।
ਠੀਕ ਹੈ ਜੀ,
ਸ਼ੁਕਰੀਆ। ਅਗਲਾ ਸਵਾਲ ਕਰ ਰਹੇ ਨੇ ਪ੍ਰੀਤ ਚੌਧਰੀ ਦੁਬਾਰਾ ਕਰ ਰਹੇ ਨੇ ਸਵਾਲ, ਕਹਿੰਦੇ ਰਫਲੀ ਹਾਊ ਲੌਂਗ ਇਟ ਟੇਕਸ ਫਰੋਮ ਪ੍ਰੀ ਇਨਵਾਈਟ? ਦੇਖੋ ਜੀ, ਤੁਹਾਡਾ ਜਵਾਬ ਅਸੀਂ ਦੇ ਚੁੱਕੇ ਹਾਂ ਔਰ ਤੀਸਰੀ ਵਾਰ ਵੀ ਤੁਸੀਂ ਸਵਾਲ ਕੀਤਾ, ਇੱਕ ਸਵਾਲ ਹੀ ਜਦੋਂ ਅਸੀਂ ਸ਼ਾਮਿਲ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਵਾਲ ਕਰਨ ਦੀ ਲੋੜ ਨਹੀਂ ਹੈ। ਸ਼ੁਭਮ ਅਰੋੜਾ ਜੀ ਅੱਗੇ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਪਲੀਜ਼ ਐਡਵਾਈਜ਼, ਆਈ ਐਮ ਔਨ BVA ਆਫ ਸਟੂਡੈਂਟ ਵੀਜ਼ਾ ਆਫਟਰ 485, ਇਫ ਆਈ ਗੈਟ ਇਨਵੀਟੇਸ਼ਨ ਫਾਰ 190 ਔਰ 189, ਕੈਨ ਵਨ ਸਵਿਚ ਟੂ BVA ਆਫ 189 ਔਰ 190 ਔਰ ਹਾਊ ਡਜ਼ ਇਟ ਵਰਕ?
ਨਹੀਂ ਜੀ, ਜੇ ਤੁਸੀਂ BVA ਤੇ ਹੋ ਤੇ ਕੋਈ ਵੀਜ਼ਾ ਲਾਂਚ ਕਰਦੇ ਹੋ ਤਾਂ ਤੁਹਾਨੂੰ BVA ਨਹੀਂ ਗ੍ਰਾਂਟ ਹੋਏਗਾ, BVC ਗ੍ਰਾਂਟ ਹੋਏਗਾ
ਜੀ। ਗੁਰਪ੍ਰੀਤ ਏਕਮ ਬੁਮਰਾ ਜੀ ਪੁੱਛ ਰਹੇ ਨੇ, ਕਹਿੰਦੇ ਮੈਮ ਜਸਟ ਵਾਂਟ ਟੂ ਆਸਕ, ਇਜ਼ ਸਕਿੱਲ ਅਸੈਸਮੈਂਟ ਰਿਕੁਆਇਰਡ ਫਾਰ 186?
ਸੋਰੀ, ਸਕਿੱਲ ਅਸੈਸਮੈਂਟ, ਹਾਂਜੀ, 186 ਡਾਇਰੈਕਟ ਐਂਟਰੀ ਦੀ ਜੇ ਗੱਲ ਕਰ ਰਹੇ ਹੋ ਤਾਂ ਸਕਿੱਲ ਅਸੈਸਮੈਂਟ ਮੈਂਡੇਟਰੀ ਹੈ
ਜੀ। ਹਰਜਿੰਦਰ ਬਰਾੜ ਹੋਰਾਂ ਦਾ ਸਵਾਲ ਸ਼ਾਮਿਲ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਹੈ ਜਿਨ੍ਹਾਂ ਨੇ ਪਹਿਲਾਂ।
ਸਤਿ ਸ੍ਰੀ ਅਕਾਲ
ਜੀ ਮੈਮ, ਕਹਿੰਦੇ ਕੁਈਨਜ਼ਲੈਂਡ ਦੀ ਇਨਵੀਟੇਸ਼ਨ ਕਿੰਨੇ ਟਾਈਮ ਚ ਆਉਂਦੀ ਹੈ, 491 ਦੀ ਮੋਟਰ ਮਕੈਨਿਕ ਦੀ ਜੀ?
ਦੇਖੋ, ਕੁਈਨਜ਼ਲੈਂਡ ਦੇ ਇਨਵਾਈਟਸ ਬਹੁਤ ਹੌਲੀ ਹੌਲੀ ਦੇ ਰਿਹਾ ਕੁਈਨਜ਼ਲੈਂਡ ਇਸ ਟਾਈਮ ਤੇ ਕਿੰਨੇ ਤੇ ਇਸਦਾ ਹਜੇ ਡੇਟਾ ਸਾਡੇ ਕੋਲ ਅਵੇਲੇਬਲ ਨਹੀਂ ਹੈਗਾ, ਜਿਹੜੇ ਲੇਟੈਸਟ ਉਹਨਾਂ ਨੇ ਕੋਈ ਇਨਵਾਈਟਸ ਦਿੱਤੇ ਨੇ। ਜੇ ਕੋਈ ਮਤਲਬ ਕਿ ਅਪਡੇਟ ਆਉਂਦਾ ਹੈ ਕੁਈਨਜ਼ਲੈਂਡ ਵੱਲੋਂ ਜਾਂ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੇ ਤੇ ਇਨਵੀਟੇਸ਼ਨ ਆ ਰਹੇ ਨੇ ਜਾਂ ਕਿੰਨੇ ਆਏ ਨੇ ਜਾਂ ਕਦੋਂ ਕਦੋਂ ਆਏ ਨੇ, ਤਾਂ ਡੈਫੀਨੇਟਲੀ ਅਸੀਂ ਅਪਡੇਟ ਕਰਾਂਗੇ ਤੁਹਾਨੂੰ
ਜੀ। ਕਾਲਰ ਸ਼ਾਮਿਲ ਕਰਦੇ ਹਾਂ, 768 ਤੋਂ ਸਾਡੇ ਨਾਲ ਬਣੇ ਹੋਏ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਵਧੀਆ।
ਹੈਲੋ
ਜੀ,
ਮੈਨੇ EOI ਅਪਲਾਈ ਕੀ ਥੀ 19 ਦਸੰਬਰ ਕੋ ਐਜ਼ ਅ ਮੋਟਰ ਮੈਕੈਨਿਕ, ਮੇਰਾ ਵੀ ਕੋਈ ਇਨਵੀਟੇਸ਼ਨ ਨਹੀਂ ਆਇਆ 50 points ਤੇ।
50 points ਤੇ 491 ਦੀ EOI ਕਿਹੜੀ ਸਟੇਟ ਲਈ ਅਪਲਾਈ ਕੀਤੀ ਹੈ ਜੀ ਤੁਸੀਂ? ਵਿਕਟੋਰੀਆ ਲਈ?
ਹਾਂਜੀ।
ਜੋਬ ਆਫਰ ਹੈਗੀ ਹੈ ਤੁਹਾਡੇ ਕੋਲ?
ਹਾਂਜੀ।
ਉਹ ਸਾਰਾ ਕੁਝ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕੀਤੇ ਨੇ?
ਹਾਂਜੀ ਸਾਰਾ।
ਹਾਂਜੀ ਠੀਕ ਹੈ, ਫਿਰ ਕੋਈ ਨਹੀਂ, ਵੈਸੇ ਉਹਨਾਂ ਦਾ 12 ਵੀਕਸ ਪ੍ਰੋਸੈਸਿੰਗ ਟਾਈਮ ਆ, ਬਟ ਸਾਡੇ ਜਿਹੜੇ ਇਨਵੀਟੇਸ਼ਨਸ ਆ ਰਹੇ ਨੇ ਤਕਰੀਬਨ 1.5 ਮਹੀਨੇ ਜਾ ਰਹੇ ਨੇ, ਸੋ ਕੀਪ ਵੇਟਿੰਗ, ਮੇਰੇ ਹਿਸਾਬ ਨਾਲ ਆ ਜਾਣਾ ਚਾਹੀਦਾ ਤੁਹਾਡਾ ਇਨਵਾਈਟ।
ਓਕੇ
ਠੀਕ ਹੈ ਜੀ,
ਥੈਂਕ ਯੂ ਮੈਮ।
ਓਕੇ ਜੀ, ਸ਼ੁਕਰੀਆ।
ਓਕੇ ਜੀ।
ਕਾਕੂ ਢਿੱਲੋਂ ਜੀ ਪੁੱਛ ਰਹੇ ਨੇ, ਕਹਿੰਦੇ ਮੈਮ ਐਕਚੁਅਲੀ ਆਈ ਐਮ ਡੂਇੰਗ ਜੋਬ ਇਨ IT 20 ਆਵਰਸ ਅ ਵੀਕ, ਵਿਲ ਆਈ ਬੀ ਐਲੀਜੀਬਲ ਫਾਰ
190?
ਅਰਪਨਾ ਦੇਸਵਾਲ ਇਹਨਾਂ ਨੇ ਪੁੱਛਿਆ, ਕਹਿੰਦੇ ਸੋਸ਼ਲ ਵਰਕ ਮੇ ਕਿਤਨੇ ਪੁਆਇੰਟਸ ਪਰ ਇਨਵੀਟੇਸ਼ਨ ਆ ਰਹੇ ਹੈ ਜੀ, ਕੋਈ ਆਈਡੀਆ? ਔਰ ਇਜ਼ ਇਟ ਸੇਮ ਐਜ਼ ਅਦਰ ਆਕੂਪੇਸ਼ਨ ਲਾਈਕ 90? ਸੋਨੀਆ ਸੰਗਰਾ ਪੁੱਛ ਰਹੇ ਨੇ, ਕਹਿੰਦੇ ਮੈਮ ਸਟੂਡੈਂਟ ਪੈਂਡੈਂਟ ਵੀਜ਼ਾ ਪ੍ਰੋਸੈਸਿੰਗ ਟਾਈਮ ਫਾਰ ਮਾਈ 2 ਈਅਰਸ ਚਾਈਲਡ?
ਦੇਖੋ, ਚਾਈਲਡ ਜੇ ਇਕੱਲੇ ਬੱਚੇ ਦਾ ਕੀਤਾ ਹੋਵੇ ਤੁਸੀਂ ਅਪਲਾਈ, ਤਾਂ ਡਿਪਾਰਟਮੈਂਟ ਅੰਡਰ 6 months ਪ੍ਰੋਸੈਸ ਕਰ ਦਿੰਦਾ ਐਪਲੀਕੇਸ਼ਨ, ਸੋ ਜੇ ਤੁਹਾਡੇ 4 ਤੋਂ ਲੈ ਕੇ 6 ਮਹੀਨੇ ਦੇ ਵਿੱਚ ਵੀਜ਼ਾ ਦੇ ਦਿੰਦੇ ਨੇ
ਜੀ। ਹਰਪ੍ਰੀਤ ਔਲਖ ਪੁੱਛ ਰਹੇ ਨੇ, ਕਹਿੰਦੇ ਮੈਮ ਮੈਂ ਹੁਣ IT ਕੋਰਸ ਕਰ ਰਿਹਾ, ਫਸਟ ਸਮੈਸਟਰ ਓਵਰ ਹੋ ਗਿਆ, ਅੱਗੇ ਕੀ ਕਰਨ ਚ ਫਾਇਦਾ ਜੀ, ਕੋਰਸ ਕੰਟੀਨਿਊ ਰੱਖੀਏ ਜਾਂ ਕੋਈ ਹੋਰ ਬੈਟਰ ਹੋਏਗਾ?
ਦੇਖੋ ਜੀ, ਇਸ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਲ ਆ, ਕਿਉਂਕਿ IT ਆਕੂਪੇਸ਼ਨ ਚ ਆਈ ਨਹੀਂ ਹੈਗਾ ਕਿ PR ਨਹੀਂ ਹੋ ਰਹੀ ਹੈਗੀ। ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਜਿਹੜੀ ਆਉਣ ਵਾਲੀ ਹਵਾ ਵਾ ਉਹਦੇ ਵਿੱਚ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖੋ ਕਿ ਜਿਹੜੀ ਵੀ ਤੁਹਾਡੀ ਆਕੂਪੇਸ਼ਨ ਆ ਉਹਦੇ ਵਿੱਚ ਤੁਸੀਂ ਜੋਬ ਲੱਭ ਸਕੋ, ਕੋਈ ਜੋਬ ਓਪਰਚੁਨਿਟੀਜ਼ ਅਵੇਲੇਬਲ ਹੋਣ
ਜੀ। ਹਰਪ੍ਰੀਤ ਔਲਖ ਹੋਰਾਂ ਦਾ ਅਸੀਂ ਸਵਾਲ ਸ਼ਾਮਿਲ ਕਰ ਚੁੱਕੇ ਹਾਂ, ਤੇ ਗੈਰੀ ਰੰਧਾਵਾ ਹੋਰਾਂ ਦਾ ਸਵਾਲ ਲੈਂਦੇ ਹਾਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਕਹਿੰਦੇ ਆਈ ਗੋਟ ਕੁਈਨਜ਼ਲੈਂਡ 491 ਇਨਵਾਈਟ ਐਂਡ 491 ਫੈਮਿਲੀ ਸਪਾਂਸਰਸ਼ਿਪ ਸੇਮ ਟਾਈਮ, ਆਈ ਐਮ ਕਨਫਿਊਜ਼ਡ ਵਿਚ ਵਨ ਇਜ਼ ਪ੍ਰੋਸੀਡ?
ਦੇਖੋ, ਜੇ ਤੁਸੀਂ 491 ਫੈਮਿਲੀ ਕਰਦੇ ਹੋ ਪ੍ਰੋਸੀਡ, ਤਾਂ ਯੂ ਕੈਨ ਲਿਵ ਐਨੀ ਵੇਅਰ ਇਨ ਐਨੀ ਰੀਜਨਲ, ਹਨਾ, ਕਿ ਆਲ ਓਵਰ ਆਸਟ੍ਰੇਲੀਆ
ਜੀ।
ਪਰ ਜੇ ਤੁਹਾਨੂੰ ਕੁਈਨਜ਼ਲੈਂਡ ਤੋਂ ਇਨਵਾਈਟ ਆਏ, ਤੁਸੀਂ ਕਮਿਟਮੈਂਟ ਕਰ ਰਹੇ ਹੋ ਕਿ ਮੈਂ ਕੁਈਨਜ਼ਲੈਂਡ ਦੇ ਵਿੱਚ ਹੀ ਰਹਾਂਗਾ, ਸੋ ਦੇਰ ਇਜ਼ ਅ ਡਿਫਰੈਂਸ
ਜੀ,
ਤੁਸੀਂ ਕਿਸੇ ਲਈ ਵੀ ਪ੍ਰੋਸੀਡ ਕਰ ਸਕਦੇ ਹੋ
ਜੀ। ਕਾਲਰ ਬਣੇ ਹੋਏ 918 ਤੋਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਜੀ?
मैं नरेश बोल रहा हूँ सिडनी से।
हाँ जी नरेश जी,
मेरे को एक क्वेश्चन पूछना था कि मेरी वाइफ को ना एक लाइक हॉस्पिटैलिटी किया है उसने मास्टर्स यहाँ सिडनी से, कोर्स कंप्लीट हो गया, हम लोग अभी टेर पे चल रहे हैं, एक साल का वीजा है हमारे पास, तो उसको एक होटल मैनेजर एज ए होटल मैनेजर की सिडनी एनएस मतलब एनएसडब्ल्यू में रीजनल एरिया में मिल रहा है ऑफर एक, तो हम लोग बस कंफ्यूज हैं कि उसने पेंटिंग भी किया है कि हम पेंटिंग का जॉब रेडी प्रोग्राम की तरफ चले या फिर हम होटल मैनेजमेंट होटल एज ए होटल मैनेजर ज्वाइन कर ले और एक साल का कंप्लीट करने के बाद पीआर फाइल करें मतलब 491।
डू यू अंडरस्टैंड पंजाबी? जे मैं पंजाबी से जवाब दवा कि इंग्लिश से जवाब?
हाँ जी हाँ जी हाँ जी।
देखो मतलब जी तुसी इचे च मैं तुहानू फर्क दस दी आ, होटल मैनेजर दी स्किल असैसमेंट बॉडी हैगी वेटसिस, ठीक है?
हाँ जी।
एंड जे तुसी पेंटिंग वाले पासे जाने हो तो पेंटिंग दी स्किल असैसमेंट बॉडी हैगी टीआरए, तो जदों तुसी जॉब रेडी प्रोग्राम करदे हो तो फॉर श्योर ही ऑब्वियसली जे तुहानू काम आउंदा तो तुसी टेस्ट क्लीयर करदे हो तो फॉर श्योर ही यू आर गोइंग टू गेट योर स्किल्स असैसमेंट, है ना, नो डाउट अबाउट इट। पर जिहड़ी स्किल असैसमेंट बॉडी वेटसिस है वो बहुत ही स्ट्रिक्ट स्किल असैसमेंट बॉडी आप कह सकते हैं, स्ट्रिक्ट भी कह सकते हैं तो थोड़ी जी कह लो कि मतलब कि इट्स हार्ड टू डील विद। जे तुहाडे डॉक्यूमेंट्स च थोड़ी थोड़ा जिहा भी इधर उधर कुछ हुंदा है तां यू मे नॉट गेट योर स्किल असैसमेंट, इफ यू आर नॉट एबल टू गेट स्किल असैसमेंट तो फिर अगे तुहाडे रस्ते सारे बंद हो जाते हैं। सो हुण तुसीं इवैल्यूएट कर लियो कि केड़ी चीज पासे तुसीं जाना चाहते हो, ठीक है जी।
अच्छा, और अगर हम अपना जो पेंटिंग वाली तरफ पहले अगर हम जॉब रेडी प्रोग्राम अगर सिडनी या मेलबर्न से कर ले तो उसमें कुछ फर्क पड़ेगा?
आई डोंट थिंक सो, कोई फर्क पड़ेगा क्योंकि जेडी स्टेट च है गए तो उत्थे लिए एलिजिबल होंगे।
अच्छा, उधर के लिए?
हाँ जी, ठीक है जी,
थैंक यू,
शुक्रिया। हाँ जी, विनय सडौरा पूछ रहे ने, मैम कहते मोटर मकैनिक 189 वीजा ले
90 पॉइंट्स जी।
हैरी पाटिया होरां दा सवाल शामिल करदे हैं, इन्होंने पूछा मैम इज देयर एनी पॉसिबिलिटी टू गेट 189 इनविटेशन ऑन 85 पॉइंट्स इन आईटी इन सिक्योरिटी स्पेशलिस्ट नॉन प्रोराटा?
देखो इट डिपेंड करता है क्योंकि जे तो डिपार्टमेंट अच्छे इनविटेशन दे गया 1000 के करीब, देयर इज अ पॉसिबिलिटी की जरा 90 तो 85 तक चले जाए, बट ये कितना टाइम लगेगा ਇਹਦੇ ਬਾਰੇ ਕਮੈਂਟ ਕਰਨਾ ਥੋੜਾ ਜਿਹਾ ਮੁਸ਼ਕਿਲ ਆ, ਬਟ 85 ਤੇ ਮੈਨੂੰ ਸਟਿਲ ਲੱਗਦਾ ਕਿ ਹੋਪ ਹੈਗੀ ਹੈ
ਜੀ। ਗੁਰਪ੍ਰੀਤ ਏਕਮ ਬੁਮਰਾ ਪੁੱਛ ਰਹੇ ਨੇ ਦਵਾਈਜ਼ ਡਾਇਰੈਕਟ ਐਂਟਰੀ ਸਟਰੀਮ ਐਂਡ ENS ਸੇਮ ਥਿੰਗ ਔਰ ਡਿਫਰੈਂਟ, ਔਰ ਜੇ ਇਹ ਡਿਫਰੈਂਟ ਆ ਤਾਂ ਸਟਿਲ ਮੈਨੂੰ ਸਕਿੱਲ ਅਸੈਸਮੈਂਟ ਜ਼ਰੂਰੀ ਹੈ ਜੀ?
ENS ਡਾਇਰੈਕਟ ਐਂਟਰੀ ਲਈ ਜੀ ਸਕਿੱਲ ਅਸੈਸਮੈਂਟ ਚਾਹੀਦੀ ਹੈ
ਜੀ। ਹਮੀਦ ਡੋਗਰ ਪੁੱਛ ਰਹੇ ਨੇ ਕਹਿੰਦੇ ਮੈਮ ਹਾਊ ਮੈਨੀ ਪੁਆਇੰਟਸ ਆਰ ਰਿਕੁਆਇਰਡ ਫੋਰ 189 ਇਨ ਮੋਟਰ ਮਕੈਨਿਕ ਇਨ ਵਿਕਟੋਰੀਆ?
ਵਿਕਟੋਰੀਆ ਚ ਤਾਂ ਜੀ 190 ਖੁੱਲਾ ਹੀ ਨਹੀਂ ਮੋਟਰ ਮਕੈਨਿਕ ਲਈ
ਜੀ। ਜੈਪਾਲ ਖੈਰੇ ਪੁੱਛ ਰਹੇ ਨੇ ਕਹਿੰਦੇ ਇਜ਼ ਇਟ ਪੋਸੀਬਲ ਟੂ ਗੈਟ 119 ਪੇਂਟਿੰਗ ਐਜ਼ ਆਈ ਐਮ ਵਰਕਿੰਗ ਫੁੱਲ ਟਾਈਮ?
ਲਿਸਟ ਤੇ ਨਹੀਂ ਹੈਗਾ ਵਿਕਟੋਰੀਆ ਦੀ ਗੱਲ ਕਰ ਰਹੇ
ਨਹੀਂ, ਸਾਊਥ ਆਸਟ੍ਰੇਲੀਆ ਚ ਮੇਰਾ ਖਿਆਲ ਵਰਕ ਕਰ ਰਹੇ ਨੇ ਇਹ, ਪਰ ਇਹਨਾਂ ਨੇ ਜਿਹੜੀ ਡਨ ਕਹਿੰਦੇ ਤੁਸੀਂ ਸਟੱਡੀ ਵਿਕਟੋਰੀਆ ਚ,
ਜਿਹੜਾ ਸਾਊਥ ਆਸਟ੍ਰੇਲੀਆ ਨਾ ਜੀ, ਜੇ ਤੁਸੀਂ ਉੱਥੇ ਰੀਸੈਂਟਲੀ ਗਏ ਹੋ ਪਿਛਲੇ 12 ਕੁ ਮਹੀਨੇ ਹੀ ਹੋਏ ਨੇ ਤਾਂ 190 ਉਹ ਮੋਸਟਲੀ ਦਿੰਦਾ ਨਹੀਂ ਹੈਗਾ, ਬਟ ਡਿਪੈਂਡਸ ਔਨ ਕਿ ਉਹਨਾਂ ਕੋਲ ਕਿੰਨੇ ਕੁ ਪਲੇਸਿਸ ਪਰਟੀਕੁਲਰ ਓਕੂਪੇਸ਼ਨ ਲਈ ਪਈਆਂ ਨੇ, ਠੀਕ ਹੈ? ਉੱਤੇ ਬਾਕੀ ਤੁਹਾਡੀ ਕਮਿਟਮੈਂਟ ਦੇਖਦੇ ਨੇ, ਜੇ ਉਹਨਾਂ ਨੂੰ ਲੱਗਦਾ ਕਿ ਯੂ ਆਰ ਕਮਿਟਡ ਟੂਵਰਡ ਸਾਊਥ ਆਸਟ੍ਰੇਲੀਆ ਤਾਂ ਪੋਸੀਬਿਲਿਟੀ ਹੁੰਦੀ ਹੈ 190 ਦੀ, ਜੇ ਤੁਸੀਂ ਉੱਥੇ 12 ਮਹੀਨੇ ਕੰਮ ਕੀਤਾ ਘੱਟੋ ਘੱਟ
ਜੀ,
ਅਦਰਵਾਈਜ਼ 491 ਉਹਦੀ ਵੀ ਤੁਹਾਨੂੰ ਐਲੀਜੀਬਿਲਟੀ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਂਦੀਆਂ।
ਲਵੀ ਪਰਾੜ ਕਹਿੰਦੇ ਜੀ ਮੈਮ ਫੱਟੇ ਚੱਕੀ ਚੱਲੋ ਜੀ। ਅੱਗੇ ਕਾਲਰ ਸ਼ਾਮਲ ਕਰਦੇ ਹਾਂ, 151 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ,
ਹਾਂਜੀ ਕੌਣ ਬੋਲ ਰਹੇ?
ਹੈਲੋ
ਜੀ,
ਮੇਰਾ ਨਾਮ ਜਸਪ੍ਰੀਤ ਆ, ਮੈਂ ਇੱਥੇ ਬ੍ਰਿਸਬਨ ਤੋਂ ਬੋਲ ਰਹੀ ਹਾਂ
ਜੀ। ਜਸਪ੍ਰੀਤ ਕੀ ਸਵਾਲ?
ਹੈਲੋ, ਹਾਂਜੀ, ਮੈਂ ਨਾ ਮੈਮ ਨੂੰ ਪੁੱਛਣਾ ਸੀ, ਮੇਰੀ ਆਰਐਨ ਕੀਤੀ ਹੋਈ ਹੈ ਇੱਥੇ ਬ੍ਰਿਸਬਨ ਦੇ ਵਿੱਚੋਂ, ਤੇ ਮੈਂ 190 ਤੇ ਵੀਜ਼ਾ ਅਪਲਾਈ ਕੀਤਾ ਹੋਇਆ ਸਟੇਟ ਸਪੋਂਸਰਸ਼ਿਪ ਨਵੰਬਰ ਦਾ।
ਕੁਈਨਸਲੈਂਡ ਦੀ ਗੱਲ ਕਰ ਰਹੇ ਹੋ?
ਕੁਈਨਸਲੈਂਡ ਦਾ,
ਕੁਈਨਸਲੈਂਡ ਤਾਂ ਜੀ ਕਦੋਂ ਤੋਂ ਬੰਦ ਹੋਇਆ ਹੋਇਆ 190? ਸਿਰਫ 24 ਆਵਰਸ
ਓਪਨ ਹੋਈ ਸੀ ਨਾ, ਹਾਂ ਜੀ ਓਹਦੇ ਮੈਂ ਅਪਲਾਈ ਕਰ ਦਿੱਤਾ ਸੀਗਾ ਤੇ ਕੋਈ ਇਹਦਾ ਹਾਲੇ ਤੱਕ ਆਇਆ
ਨਹੀਂ। ਅੱਛਾ ਮਤਲਬ ਉਸ ਟਾਈਮ ਤੇ ਤੁਸੀਂ ਅਪਲਾਈ ਕੀਤਾ ਸੀ ਵਿਦ ਇਨ ਦੈਟ 24 ਆਵਰਸ ਤੇ ਤੁਹਾਡੇ ਪੁਆਇੰਟਸ ਕਿੰਨੇ ਨੇ
24 ਆਵਰਸ ਦੇ ਲਈ ਮੇਰੇ 65 ਪੁਆਇੰਟ ਆ ਨਥਿੰਗ
ਮੇ ਬੀ ਦੈਟਸ ਵਾਈ ਯੂ ਹੈਵਨਟ ਗਾਟ ਇਟ ਆਪਣੇ ਪੁਆਇੰਟਸ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ।
ਹਾਂਜੀ ਨਹੀਂ ਉਹ ਤਾਂ ਮੈਂ ਕਰਦੀ ਪਈ ਹਾਂ ਨਾਟੀ ਵਗੈਰਾ ਦੀ ਤੇ ਪਰ ਕਿਵੇਂ ਜਿਹੜਾ ਅਪਲਾਈ ਕੀਤਾ ਸੀ ਉਹਦਾ ਕੁਝ ਨਹੀਂ ਆਇਆ ਹੈਗਾ।
ਹਾਂਜੀ ਮੈਂ ਉਹੀ ਕਹਿ ਰਹੀ ਹਾਂ ਨਾ ਕਿਉਂਕਿ ਦੇਖੋ ਉਹਨਾਂ ਕੋਲ ਲਿਮਿਟਿਡ ਨੰਬਰ ਆਫ ਇਨਵੀਟੇਸ਼ਨ ਹੁੰਦੇ ਨੇ ਜਦੋਂ ਇੱਕੋ ਆਕੂਪੇਸ਼ਨ ਦੀ ਉਹਨਾਂ ਕੋਲ ਬਹੁਤ ਜ਼ਿਆਦਾ ਐਪਲੀਕੇਸ਼ਨ ਆ ਜਾਣ ਤਾਂ ਫਿਰ ਉਹ ਚੂਜ਼ੀ ਹੋ ਜਾਂਦੇ ਨੇ ਦੰਦੇ ਜਿਹੜੇ ਹਾਈ ਪੁਆਇੰਟਸ ਵਾਲਿਆਂ ਨੂੰ ਫਿਰ ਉਹ ਪ੍ਰਾਇਓਰਿਟੀ ਦਿੰਦੇ ਨੇ। ਠੀਕ ਹੈ ਜੀ ਫਿਰ ਇਹ ਹੋ ਸਕਦਾ ਕਿ ਤੁਹਾਨੂੰ ਉਹ ਵਾਲੇ ਵਿੱਚ ਜਿਹੜਾ ਅਪਲਾਈ ਕੀਤਾ ਇਨਵਾਈਟ ਆਵੇ ਹੀ ਨਾ।
ਠੀਕ ਹੈ ਜਿਵੇਂ ਮੇਰਾ ਵੀ ਜਮਾਂ ਨਵੰਬਰ ਤੱਕ ਦਾ ਰਹਿ ਗਿਆ ਵਾ।
ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਹਾਂ ਨਾ ਵੀ ਹੋ ਸਕਦਾ ਵੀ ਤੁਹਾਨੂੰ ਇਨਵਾਈਟ ਆਵੇ ਹੀ ਨਾ। ਸੋ ਬੈਟਰ ਹੈ ਕਿ ਤੁਸੀਂ ਆਪਣੇ ਪੁਆਇੰਟਸ ਇੰਪਰੂਵ ਕਰਨ ਵੱਲ ਧਿਆਨ ਦਿਓ ਜਾਂ ਫਿਰ ਜੇ ਹੋਰ ਕੋਈ ਵੀਜ਼ਾ ਕੈਟੇਗਰੀ ਲਈ ਤੁਸੀਂ ਐਲੀਜੀਬਲ ਹੋ ਤਾਂ ਧਿਆਨ ਦਿਓ। ਠੀਕ ਹੈ ਜੀ
ਠੀਕ ਹੈ ਮੈਮ ਜਿਹੜਾ 491 ਆ ਜਿਵੇਂ ਮੇਰੀ ਫੈਮਿਲੀ ਮੈਲਬੋਰਨ ਦੇ ਵਿੱਚ ਰਹਿ ਰਹੇ ਆ ਤੇ ਬਟ ਮੇਰੇ ਜਿਹੜੇ ਸਿਸਟਰ ਰੀਜਨਲ ਏਰੀਆ ਚ ਨਹੀਂ ਰਹਿ ਰਹੇ ਹੈਗੇ ਸਿਟੀ ਸਾਈਡ ਰਹਿ ਰਹੇ ਆ।
ਹਾਂਜੀ ਰੀਜਨਲ ਏਰੀਆ ਚ ਰਹਿੰਦੇ ਹੋਣੇ ਚਾਹੀਦੇ ਤਾਂ ਤੁਹਾਨੂੰ ਸਪਾਂਸਰ ਕਰ ਸਕਦੇ।
ਓਕੇ ਠੀਕ ਹੈ ਮੈਮ
ਹਾਂਜੀ
ਥੈਂਕ ਯੂ ਮੈਮ
ਸ਼ੁਕਰੀਆ
ਓ ਓਕੇ ਥੈਂਕ ਯੂ ਥੈਂਕਸ
ਜੀ। ਅੱਗੇ ਜੀ ਸਾਡੇ ਨਾਲ ਸ਼ਿਵਨੀਤ ਚੀਮਾ ਬਣੇ ਹੋਏ ਨੇ ਇਹਨਾਂ ਨੇ ਪੁੱਛਿਆ ਕਹਿੰਦੇ ਹਾਊ ਮਚ ਚਾਂਸਿਸ ਟੂ ਗੈਟ ਵੀਜ਼ਾ ਆਫਟਰ ਗੋਟ ਇਨਵੀਟੇਸ਼ਨ ਬਾਈ ਵੀਆਈਸੀ ਵਿਕ ਐਂਡ ਕੈਨ ਬਿਫੋਰ ਸਟੱਡੀ 1 ਈਅਰ ਐਕਸਪੀਰੀਅੰਸ ਵਿਲ ਕਾਊਂਟ ਫਾਰ 5 ਪੁਆਇੰਟਸ।
ਸਮਝ ਨਹੀਂ ਲੱਗਿਆ ਜੀ ਇਹਨਾਂ ਦਾ ਕੁਐਸਚਨ ਕੈਨ ਬਿਫੋਰ ਸਟੱਡੀ 1 ਈਅਰ ਐਕਸਪੀਰੀਅੰਸ ਵਿਲ ਕਾਊਂਟ ਨਹੀਂ ਜੀ ਇੱਕ ਸਾਲ ਦੀ ਮੈਨੂੰ
ਸਵਾਲ ਜਿਹੜਾ ਇਹਨਾਂ ਦਾ ਕਲੀਅਰ ਨਹੀਂ ਹੈ ਸੋ ਸ਼ਿਵਨੀਤ ਥੋੜਾ ਜਿਹਾ ਸਵਾਲ ਆਪਣਾ ਕਲੀਅਰ ਕਰੋ
ਚਾਹੁੰਦੇ ਨੇ
ਜੀ ਤੇ ਸਵਾਲ ਅਸੀਂ ਦੁਬਾਰਾ ਸ਼ਾਮਿਲ ਕਰ ਸਕਦੇ ਹਾਂ ਪਰ ਸਵਾਲ ਨੂੰ ਥੋੜਾ ਜਿਹਾ ਸਪਸ਼ਟ ਕਰੋ। ਕੌਰ ਸੁਖ ਜਸ ਸਾਡੇ ਨਾਲ ਬਣੇ ਨੇ ਕਹਿੰਦੇ ਮੈਮ ਕੈਨ ਵੀ ਅਪਲਾਈ ਸਟੂਡੈਂਟ ਵੀਜ਼ਾ ਵਾਇਲ ਔਨ ATT ਔਰ ਨਾਟ।
ਨਹੀਂ ਜੀ ਤੁਸੀਂ ਸੈਕਸ਼ਨ 48 ਬਾਰਡ ਹੁੰਦੇ ਹੋ ਤੇ ਜਿਹੜਾ ਵੀਜ਼ਾ ਉਹ ਸਿਰਫ ਆਫਸ਼ੋਰ ਲੌਜ ਹੋ ਸਕਦਾ ਬਟ ਜੇ ਤੁਹਾਡਾ ਕੇਸ ਕਿਸੇ ਕਾਰਨ ਕਰਕੇ ਆਲਰੇਡੀ ATT ਦੇ ਵਿੱਚ ਆ ਤਾਂ ਡਿਪੈਂਡਿੰਗ ਔਨ ਹੈ ਨਾ ਕਿ ਤੁਹਾਡਾ ਕੇਸ ਆਫਸ਼ੋਰ ਤੋਂ ਵੀ ਵੀਜ਼ਾ ਮਿਲਣਾ ਬੜਾ ਮੁਸ਼ਕਲ ਹੁੰਦਾ
ਜੀ। ਸੁਖ ਪੰਧੇਰ ਪੁੱਛ ਰਹੇ ਨੇ ਜੀ ਕਾਰਪੈਂਟਰ ਦਾ ਵੀ ਕਹਿੰਦੇ ਦੱਸਿਓ ਪਲੀਜ਼ ਕਿੰਨੇ ਪੁਆਇੰਟ ਆ ਕਿੱਥੇ ਲਈ ਪੁੱਛ ਰਹੇ ਨੇ ਇਹਨਾਂ ਨੇ ਵੀ ਨਹੀਂ ਦੱਸਿਆ।
ਹਾਂਜੀ ਜੇ 189 ਦੀ ਗੱਲ ਕਰ ਰਹੇ ਤੇ ਸਾਰਿਆਂ ਦੇ ਹੀ ਇਟ ਡਜ਼ਨਟ ਮੈਟਰ ਕਿਹੜੀ ਆਕੂਪੇਸ਼ਨ ਆ 189 ਦੇ 90 ਪੁਆਇੰਟਸ ਚੱਲ ਰਹੇ ਨੇ
ਜੀ। ਅੱਗੇ ਸਾਡੇ ਨਾਲ ਕਾਲਰ ਬਣੇ ਨੇ 208 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਔਰ ਮੈਂ ਪੁੱਛਣਾ ਜੀ ਵੀ ਮੈਂ ਕੁਇਨਸਲੈਂਡ ਦੇ ਵਿੱਚ 25 ਨਵੰਬਰ ਨੂੰ 190 ਖੁੱਲੀ ਐਜ਼ ਅ ਮੋਟਰ ਮਕੈਨਿਕ ਪਾਈ ਹੈ।
ਠੀਕ ਹੈ ਜੀ।
ਹਾਂਜੀ ਮੈਡਮ ਅਜੇ ਤੱਕ ਕੋਈ ਇਨਵੀਟੇਸ਼ਨ ਨਹੀਂ ਆਈ ਮੈਡਮ 75 ਦੇ ਪਈ ਤੇ ਮੈਂ ਹੈ ਕੋਈ ਚਾਂਸ ਤੁਹਾਡੇ ਆਈ ਕਿ ਕੋਈ ਇਨਵੀਟੇਸ਼ਨ।
ਦੇਖੋ ਉਹੀ ਮੈਂ ਕਹਿ ਰਹੀ ਹਾਂ ਕਿ ਕੰਪੀਟੀਟਿਵ ਹੈ ਜਿਹੜਾ ਪ੍ਰੋਸੈਸ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਕਿ 24 ਘੰਟਿਆਂ ਦੇ ਅੰਦਰ ਬੰਦ ਕਰਤਾ ਇਹਦਾ ਮਤਲਬ ਕਿੰਨੀਆਂ ਐਪਲੀਕੇਸ਼ਨ ਗਈਆਂ ਹੋਣਗੀਆਂ ਉਹਨਾਂ ਕੋਲ। ਸੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਤੁਸੀਂ ਆਪਣੇ ਪੁਆਇੰਟਸ ਇੰਪਰੂਵ ਕਰ ਸਕਦੇ ਹੋ ਪੁਆਇੰਟਸ ਵੱਲ ਧਿਆਨ ਦਿਓ ਅਦਰਵਾਈਜ਼ ਇਹ ਹੋ ਸਕਦਾ ਹੈ ਕਿ ਉਹ ਤੁਹਾਨੂੰ ਇਨਵਾਈਟ ਕਰਨ ਹੀ ਨਾ ਕਿਉਂਕਿ ਕੁਇਨਸਲੈਂਡ ਜਦੋਂ ਨਵੇਂ ਸਿਰੇ ਤੋਂ ਖੋਲਦੇ ਨੇ ਇਨਵਾਈਟਸ ਉਹ ਅਕਸਰ ਇਹੀ ਕਹਿੰਦੇ ਨੇ ਕਿ ਜਿਹੜੀਆਂ ਈਓਆਈਜ਼ ਟਾਈਮ ਫਰੇਮ ਜਿਹੜਾ ਉਹਨਾਂ ਨੇ ਦਿੱਤਾ ਹੁੰਦਾ ਵੀ ਉਹਦੇ ਵਿੱਚ ਨਵੀਆਂ ਪਈਆਂ ਨੇ ਅਸੀਂ ਉਹਨਾਂ ਨੂੰ ਹੀ ਦੇਖਾਂਗੇ। ਇਹਦੇ ਬਾਰੇ ਹਜੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਕੋਈ ਹੋਏਗੀ ਤਾਂ ਅਸੀਂ ਜ਼ਰੂਰ ਅਪਡੇਟ ਕਰਾਂਗੇ। ਠੀਕ ਹੈ ਜੀ ਨਹੀਂ ਹਜੇ ਜਿਹੜਾ ਲੇਟੈਸਟ ਕੋਈ ਡੇਟਾ ਨਹੀਂ ਹੈਗਾ ਜਿਹੜਾ ਕਿ ਨਵੰਬਰ ਤੋਂ ਬਾਅਦ ਜਿਹੜਾ ਉਹਨਾਂ ਨੇ ਨਵੰਬਰ ਚ ਸੋਰੀ ਜਿਹੜਾ ਉਹਨਾਂ ਨੇ ਕੀਤਾ ਗਾ ਉਸ ਤੋਂ ਉਹਦਾ ਕੋਈ ਡੇਟਾ
ਬਾਕੀ ਕੇ ਆਕੂਪੇਸ਼ਨ ਤੇ ਤਾਂ ਆ ਗਿਆ ਕਿ ਇਨਵੀਟੇਸ਼ਨ ਵਗੈਰਾ ਮੰਨ ਲੈਂਦੇ ਦੀ ਕੋਈ ਜਿੱਦਾਂ ਨਰਸਿਸ ਵਗੈਰਾ ਜਾਂ ਕਹਿ ਦਿੰਦੇ ਨੇ।
ਦੇਖੋ ਮੈਂ ਉਹੀ ਕਹਿ ਰਹੀ ਹਾਂ ਕਿ ਜਿਹੜੇ ਇਨਵਾਈਟਸ ਆਏ ਨੇ ਉਹ ਹਾਈ ਪੁਆਇੰਟਸ ਤੇ ਆ ਰਹੇ ਨੇ। ਠੀਕ ਹੈ ਜੀ
ਕਿੰਨੇ ਕੁ ਪੁਆਇੰਟ ਤੇ ਹੋਣਗੇ 80-85 ਤੱਕ।
ਦੇਖੋ ਇਸ ਚੀਜ਼ ਦਾ ਸਵਾਲ ਦਾ ਜਵਾਬ ਦੇਣਾ ਬੜਾ ਮੁਸ਼ਕਿਲ ਆ ਕਿਉਂਕਿ ਇੱਕ ਤਾਂ ਮੇਰੇ ਕੋਲ ਇਸ ਟਾਈਮ ਤੇ ਮੇਰੇ ਸਾਹਮਣੇ ਨਹੀਂ ਹੈਗਾ ਡੇਟਾ ਫਸਟ ਥਿੰਗ ਤੇ ਦੂਸਰੀ ਚੀਜ਼ ਇਹ ਕਿ ਹਰੇਕ ਆਕੂਪੇਸ਼ਨ ਨੂੰ ਡਿਫਰੈਂਟਲੀ ਦੇਖਦੇ ਨੇ। ਸੋ ਜੇ ਮੈਂ ਕਹਿਤਾ ਕਿ ਹਾਂ ਨਰਸ ਦਾ 80 ਤੇ ਆਇਆ ਵੀ ਆ ਦੈਨ ਇਟ ਡਜ਼ਨਟ ਮੇਕ ਕਿ ਨੀ ਹੈਗਾ ਕਿ ਤੁਹਾਡੇ ਤੇ ਵੀ ਸੇਮ ਚੀਜ਼ ਲਾਗੂ ਹੁੰਦੀ ਹੋਊਗੀ। ਹਰੇਕ ਓਕੂਪੇਸ਼ਨ ਦਾ ਡਿਫਰੈਂਟ ਹੁੰਦਾ ਗਾ। ਠੀਕ ਹੈ ਜੀ।
ਮੈਡਮ ਹੁਣ ਕਿੱਦਾਂ ਕੀ ਕਰ ਸਕਦੇ 190 ਦਾ ਨਿਊ ਟੌਪ ਚੱਲਦਾ ਜਾਂ
ਦੇਖੋ ਬਾਕੀ ਤੁਹਾਡੀਆਂ ਕੀ ਆਪਸ਼ਨਸ ਹੋਣਗੀਆਂ ਉਹ ਆਪਾਂ ਤੁਸੀਂ ਮੇਰੇ ਨਾਲ ਟਾਈਮ ਬੁੱਕ ਕਰ ਸਕਦੇ ਹੋ, ਆਪਾਂ ਡਿਸਕਸ ਕਰ ਲਾਂਗੇ ਕਿਉਂਕਿ ਆਈ ਡੋਂਟ ਨੋ ਯੋਰ ਕੇਸ ਹੈ ਨਾ ਇੰਡੀਵਿਜੂਅਲੀ। ਹਾਂਜੀ,
ਥੈਂਕ ਯੂ ਵੈਰੀ ਮਚ। ਥੈਂਕ ਯੂ,
ਸ਼ੁਕਰੀਆ ਜੀ। ਅਗਲਾ ਸਵਾਲ ਲੈਣ ਤੋਂ ਪਹਿਲਾਂ ਹੈਰੀ ਭਾਟੀਆ ਹਰੀ ਧੰਨਵਾਦ ਕਰ ਰਹੇ ਨੇ ਜਵਾਬ ਦੇ ਲਈ, ਗੁਰਪ੍ਰੀਤ ਏਕਮ ਬੁਮਰਾ ਵੀ ਧੰਨਵਾਦ ਕਰ ਰਹੇ ਨੇ, ਧੰਨਵਾਦ ਹੈ ਜੀ ਤੁਹਾਡਾ ਵੀ ਤੁਸੀਂ ਜੁੜੇ ਹੋ। ਔਰ ਸੁਖ ਪੰਧੇਰ ਨੇ ਪੁੱਛਿਆ ਸੀ ਨਾ ਜਿਹੜਾ ਕਾਰਪੇਂਟਰ ਦੇ ਲਈ ਕਿੰਨੇ ਪੁਆਇੰਟ ਹੈ, ਤੇ ਇਹਨਾਂ ਨੇ ਨਾਲ ਦੱਸਿਆ ਜੀ ਵਿਕਟੋਰੀਆ ਸਟੇਟ ਦੇ ਲਈ ਪੁੱਛ ਰਹੇ ਸੀ ਉਹ। ਤੇ ਅੱਗੇ ਸੋਨੀਆ ਸੰਗਰਾ ਦੁਬਾਰਾ ਮੇਰਾ ਖਿਆਲ ਇਹ ਵੀ ਸਵਾਲ ਕਰ ਰਹੇ ਨੇ। I have kind of 3 months experience in regional area as a manager, but I have job offer for 1 year from different restaurant in regional area. Is there any possibility to get 491 in Queensland with 65 points?
Kedi occupation is in name?
In a name manager, regional area de vich manager hai, par kis restaurant de vich hai ji?
Achha, restaurant manager de keh rahe ne. I think restaurant manager li points jyada mang rahe hai.
ਕੰਮ ਵੀ ਰੀਜਨਲ ਏਰੀਆ ਚ ਕਰ ਰਹੇ ਨੇ ਇਹ?
ਹਾਂਜੀ, ਇਹਨਾਂ ਦਾ 1 ਸਾਲ ਦਾ ਕਹਿੰਦੇ ਆ ਕਿ ਆਈ ਹੈਵ ਜੋਬ ਆਫਰ ਫੋਰ 1 ਈਅਰ ਫਰੋਮ ਡਿਫਰੈਂਟ ਰੈਸਟੋਰੈਂਟ ਇਨ ਰੀਜਨਲ ਏਰੀਆ, ਇਜ਼ ਦਰ ਐਨੀ ਪੋਸੀਬਿਲਿਟੀ? ਇਹਨਾਂ ਨੇ 2 ਚੀਜ਼ਾਂ ਆਈ ਥਿੰਕ ਇਕੱਠੀਆਂ ਕਰਤੀਆਂ। 3 ਮਹੀਨੇ ਦਾ ਕਹਿੰਦੇ ਐਕਸਪੀਰੀਅੰਸ ਇਹਨਾਂ ਦਾ ਰੀਜਨਲ ਏਰੀਆ ਦੇ ਵਿੱਚ ਐਜ਼ ਅ ਮੈਨੇਜਰ ਆ, ਪਰ ਜੋਬ ਆਫਰ ਲੈਟਰ ਜਿਹੜੀ ਉਹ 1 ਸਾਲ ਦੇ ਲਈ ਆ, ਉਹ ਡਿਫਰੈਂਟ ਰੈਸਟੋਰੈਂਟ ਲਈ ਆ। ਸੋ ਹੋ ਸਕਦਾ ਵੀ ਜਿਹੜੀ 3 ਮਹੀਨੇ ਵਾਲੀ ਵੀ ਜਿਹੜੀ ਜੋਬ ਹੈ ਇਹਨਾਂ ਦੀ, ਉਹ ਵੀ ਰੈਸਟੋਰੈਂਟ ਮੈਨੇਜਰ ਹੀ ਹੋਵੇ।
ਬਟ ਇਹਨਾਂ ਨੇ ਟੋਟਲ ਐਕਸਪੀਰੀਅੰਸ ਬਾਰੇ ਕੁਛ ਨਹੀਂ ਦੱਸਿਆ, ਸੋ ਇਟਸ ਵੈਰੀ ਹਾਰਡ ਟੂ ਕਮੈਂਟ
ਜੀ,
ਕਿਉਂਕਿ ਐਕਸਟਰਾ ਰਿਕੁਆਇਰਮੈਂਟਸ ਨੇ ਰੈਸਟੋਰੈਂਟ ਮੈਨੇਜਰ ਦੇ ਲਈ
ਜੀ।
ਓਰੀਜਨਲ ਏਰੀਆ ਲਈ 1 ਸਾਲ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਘੱਟੋ ਘੱਟ
ਜੀ,
ਤੇ ਫਰਦਰ ਜੋਬ ਆਫਰ ਐਂਡ 3 ਮੰਥਸ ਇਨ ਰੀਜਨਲ ਉਹ ਤਾਂ ਚਾਹੀਦਾ ਹੀ ਚਾਹੀਦਾ
ਜੀ। ਮੁਹੰਮਦ ਸੁਹੇਲ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ, ਕਹਿੰਦੇ ਮੈਮ ਹਾਊ ਲੌਂਗ ਟੇਕਸ ਫੋਰ 491 ਐਜ਼ ਅ ਸ਼ੈਫ ਇਨ ਵਿਕਟੋਰੀਆ, ਇਨਵੀਟੇਸ਼ਨ ਦੇ ਲਈ ਪੁੱਛ ਰਹੇ ਨੇ।
ਸ਼ੈਫ ਸੋਰੀ ਕਿਹੜੀ ਕੈਟੇਗਰੀ ਕੋਈ ਹੈ ਮੈਮ?
ਸ਼ੈਫ ਹੀ ਹੈ ਜੀ ਵਿਕਟੋਰੀਆ ਦੇ ਵਿੱਚ।
ਦੇਖੋ ਇਹ ਮੈਂ ਇੱਕ ਵਾਰ ਨਹੀਂ ਕਈ ਵਾਰ ਦੱਸ ਚੁੱਕੀ ਹਾਂ, ਇੱਕੋ ਕੁਐਸਚਨ ਨੂੰ ਇਸ ਧਿਆਨ ਨਾਲ ਸੁਣੋ ਕਿ ਇੱਕੋ ਕੁਐਸਚਨ ਨੂੰ ਬਾਰ ਬਾਰ ਰਿਪੀਟ ਕਰ ਰਹੇ ਹਾਂ ਅਸੀਂ। ਤੋ 12 months processing time, sorry, 12 weeks processing time hai Victoria da, but anywhere between hai na ki 1 mahine to leke 3 mahine de vich decisions aa rahe ne
ji. Agge caller bane hoye ne 505 to shamil karte hain unna nu program migration matters de vich swagat hai ji tuhanda, sat sri akal.
Sat sri akal ma'am, main Dalveer bol raha hai Adelaide to
ji.
Ma'am mera question se ga ki main apne building law bare puchha si ga ki ohne hun hi matlab ਹਜੇ ਫਾਈਲ ਲਾਈ ਨੀ ਹੈ, ਮਤਲਬ ਕੈਨੇਡਾ ਹਜੇ ਉਹਨੇ ਮਤਲਬ ਲਾਣੀ ਹੈ ਫਾਈਲ, ਤੇ ਮੈਂ ਉਹ ਵੀ ਤੁਹਾਨੂੰ ਪੁੱਛਣਾ ਸੀਗਾ ਕਿ ਤੁਹਾਡਾ ਇੰਡੀਆ ਜੀ ਆਫਿਸ ਹੈਗਾ ਤੇ ਉਹ ਵੀ ਕੰਸਲਟ ਕਰਨਾ ਸੀਗਾ। ਤੇ ਹੁਣ ਉਹਨੇ ਜਿੱਦਾਂ ਕੁੜੀ ਕੈਨੇਡਾ ਸਟੂਡੈਂਟ ਵੀਜ਼ੇ ਤੇ ਸੀਗੀ ਤੇ ਹੁਣ ਉਹਦੀ ਸਟੱਡੀ ਫਿਨਿਸ਼ ਹੋਣ ਵਾਲੀ ਹੈ ਤੇ ਉਹ ਹੁਣ ਇੰਡੀਆ ਆ ਕੇ ਤੇ ਮਤਲਬ ਵਿਆਹ ਕਰਾ ਕੇ ਗਏ ਆ ਤੇ ਉਹਨਾਂ ਨੇ ਹੁਣ ਵੀਜ਼ਾ ਲਾਣਾ, ਤੇ ਮਤਲਬ ਕਿੰਨੇ ਕੁ ਚਾਂਸਿਸ ਆ ਹਾਊਸ ਤੇ ਤਾਂ ਕੀ ਪ੍ਰੋਸੈਸਿੰਗ ਟਾਈਮ ਆ?
ਦੇਖੋ ਅਸੀਂ ਕੈਨੇਡਾ ਦੇ ਸਟੂਡੈਂਟ ਵੀਜ਼ਾਸ ਚ ਡੀਲ ਕਰਦੇ ਆ ਤੇ ਐਕਸਪ੍ਰੈਸ ਐਂਟਰੀ ਕੇਸਿਸ ਚ ਡੀਲ ਕਰਦੇ ਆ ਮੇਨਲੀ, ਤੇ ਨਾਰਮਲ ਪਾਰਟਨਰ ਵੀਜ਼ਾਸ ਚ ਡੀਲ ਕਰਦੇ ਆ। ਠੀਕ ਹੈ, ਜਿਹੜਾ ਤੁਹਾਡਾ ਕੇਸ ਸਿਨਾਰੀਓ ਆਈ ਥਿੰਕ ਇਹ ਥੋੜਾ ਜਿਹਾ ਹਟਵਾਂ। ਸੋ ਜਿਹੜਾ ਬੇਸਿਕ ਜਿਹੜਾ ਪ੍ਰੋਸੈਸਿੰਗ ਟਾਈਮ ਜੇ ਪਾਰਟਨਰ ਵੀਜ਼ਾ ਦੀ ਗੱਲ ਕਰੀਏ ਤਾਂ ਮਿਨੀਮਮ 1 ਈਅਰ ਹੈ ਕੈਨੇਡਾ ਦੇ। ਠੀਕ ਹੈ ਜੀ, ਬਾਕੀ ਤੁਹਾਡੀ ਪਰਟੀਕੁਲਰ ਕਿੱਥੇ ਲੱਗ ਰਿਹਾ ਹੈ, ਕਿੰਨਾ ਟਾਈਮ ਪ੍ਰੋਸੈਸਿੰਗ, ਇਟਸ ਵੈਰੀ ਹਾਰਡ ਟੂ ਕਮੈਂਟ ਇਸ ਤਰੀਕੇ ਨਾਲ।
ਠੀਕ
ਹੈ ਜੀ, ਠੀਕ ਹੈ। ਜਿਹੜੇ ਉਹਨਾਂ ਦੇ ਕੰਸਲਟੈਂਟ ਨੇ ਉਹਨਾਂ ਨੂੰ ਪੁੱਛੋ ਕਿ ਕਿਹੜੀ ਵੀਜ਼ਾ ਕੈਟੇਗਰੀ ਦੇ ਵਿੱਚੋਂ ਜਾ ਰਹੇ ਨੇ ਤੇ ਉਹਦੇ ਵਿੱਚ ਕੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ। ਠੀਕ ਹੈ ਜੀ, ਹਰੇਕ ਵੀਜ਼ਾ ਕੈਟੇਗਰੀ ਦਾ ਡਿਫਰੈਂਟ ਹੈ
ਉਹਨਾਂ ਦਾ। ਓਕੇ ਮੈਮ, ਮੇਰੇ
ਦੇਖੋ ਜੀ ਇਹ ਪਿਓਰਲੀ ਤੁਹਾਡਾ ਡਿਸੀਜਨ ਆ, ਕਿਉਂਕਿ ਜੇ ਵਿਆਹ ਹੋ ਗਿਆ ਹੈ ਤੇ ਤੁਸੀਂ ਵਰਕ ਪਰਮਿਟ ਪਹਿਲਾਂ ਕਰਨਾ ਚਾਹੁੰਦੇ ਹੋ ਤਾਂ ਫੇਰ ਤੁਸੀਂ ਉਹਨਾਂ ਦਾ ਅੱਗੇ ਵੀਜ਼ਾ ਕਰਨਾ ਚਾਹੁੰਦੇ ਹੋ, ਦਿਸ ਇਜ਼ ਐਂਟਾਇਰਲੀ ਅਪ ਟੂ ਯੂ, ਤੁਹਾਡਾ ਹੀ ਡਿਸੀਜਨ ਹੈ। ਹਾਂਜੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਬਟ ਐ ਕਿ ਵੀ ਹਾਂ ਵੀ ਰਿਲੇਸ਼ਨਸ਼ਿਪ ਦੇ ਤੁਹਾਡੇ ਜਿਹੜੇ ਪਰੂਫ ਨੇ ਉਹ ਬਹੁਤ ਸਟਰੋਂਗ ਹੋ ਜਾਂਦੇ ਨੇ ਜੇ ਤੁਸੀਂ ਜ਼ਿਆਦਾ ਦੇਰ ਇਕੱਠੇ ਰਹੇ ਨੇ ਬਿਫੋਰ ਅਪਲਾਈਂਗ ਫੋਰ ਐਨੀ ਪਰਮਾਨੈਂਟ ਐਪਲੀਕੇਸ਼ਨ। ਠੀਕ ਹੈ ਜੀ,
ਠੀਕ ਹੈ,
ਹਾਂਜੀ ਡਿਪਾਰਟਮੈਂਟ ਨੇ ਸਾਰੀਆਂ ਐਪਲੀਕੇਸ਼ਨ ਡਿਪੈਂਡੈਂਟ ਵਾਲੀਆਂ, ਡਜ਼ਨਟ ਮੈਟਰ ਉਹ ਇੰਡੀਆ ਤੋਂ ਲੌਂਚ ਹੋਈਆਂ ਨੇ ਜਾਂ ਇੱਥੇ ਲੌਂਚ ਹੋਈਆਂ ਨੇ, ਕਾਇੰਡ ਆਫ ਹੋਲਡ ਤੇ ਨੇ ਇਸ ਟਾਈਮ ਤੇ।
Malik Asad Ali ਇਹ ਪੁੱਛ ਰਹੇ ਨੇ ਕੈਨ ਵੀ ਸਟਿਲ ਅਪਲਾਈ 186 ਵੀਜ਼ਾ ਇਫ ਵੀ ਆਰ ਔਨ 457।
ਕੁਐਸਚਨ ਇਨਕੰਪਲੀਟ ਹੈ ਜੀ ਇਹਨਾਂ ਦਾ। ਹਾਂਜੀ ਡੈਫੀਨੇਟਲੀ ਜੇ 457 ਤੇ ਹੋ ਤਾਂ 186 ਸਟਿਲ ਅਪਲਾਈ ਹੁੰਦਾ ਹੈ
ਜੀ। ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਬਣੇ ਨੇ ਜੀ ਮਨਿੰਦਰ ਜੀ, ਇਹਨਾਂ ਨੇ ਪੁੱਛਿਆ ਕਹਿੰਦੇ ਆਈ ਲੋਸਟ ਮਾਈ ਫਾਈਲ ਰੀਸੈਂਟਲੀ, ਆਈ ਵਾਂਟ ਟੂ ਨੋ ਵਟ ਇਜ਼ ਦਾ 190 ਵੀਜ਼ਾ ਪ੍ਰੋਸੈਸਿੰਗ ਟਾਈਮ ਨਾਓਡੇਜ਼।
ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਜੀ ਸਾਰੇ ਜਿਹੜੀ ਵੀ ਪ੍ਰੋਸੈਸਿੰਗ ਟਾਈਮਸ ਦਾ ਕੁਐਸਚਨ ਦਾ ਆਨਸਰ ਮੈਂ ਦੇਣਾ ਬੰਦ ਕਰ ਦੇਣਾ ਬਿਲਕੁਲ। ਕੋਸ਼ਿਸ਼ ਕਰੀਦੀ ਆ ਵੀ ਪਰ ਇੱਕੋ ਹੀ ਕੈਟੇਗਰੀ ਤੇ ਇੱਕੋ ਹੀ ਤਰ੍ਹਾਂ ਦਾ ਸਵਾਲ 8-10 ਵਾਰ ਆਪਾਂ ਆਨਸਰ ਕਰੀਦਾ।
ਇਹਨਾਂ ਨੇ ਵੀ ਮੇਰਾ ਖਿਆਲ ਹਾਮਿਦ ਡੋਗਰ ਬਣੇ ਹੋਏ ਨੇ ਕਿ ਸਾਡੇ ਨਾਲ, ਇਹਨਾਂ ਨੇ ਵੀ 80 ਪੁਆਇੰਟ ਤੇ ਕਹਿੰਦੇ ਮੋਟਰ ਮਕੈਨਿਕ ਮੇ ਵਿਕਟੋਰੀਆ ਮੇ ਇਨਵੀਟੇਸ਼ਨ ਕਬ ਤੱਕ ਆਏਗੀ ਜੀ। ਅਸੀਂ ਜਿੰਨੇ ਵੀ ਇਹੋ ਜਿਹੇ ਜਿਹੜੇ ਸਵਾਲ ਆ,
ਮੈਂ ਬਸ ਇੱਥੇ ਇਹੀ ਕਹਿਣਾ ਚਾਹੂੰਗੀ ਕਿ ਕਈ ਭੈਣ ਭਰਾਵਾਂ ਦੇ ਨਾ ਸਵਾਲ ਜਾਂ ਤਾਂ ਬਹੁਤ ਲੰਬੇ ਹੁੰਦੇ ਨੇ, ਉਹਦਾ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ, ਤੇ ਜਾਂ ਫਿਰ ਉਹ ਇਨਕੰਪਲੀਟ ਹੁੰਦੇ ਨੇ
ਜੀ।
ਸੋ ਟੂ ਦ ਪੁਆਇੰਟ ਪੁੱਛਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਹੈ ਨਾ ਵੀ ਜੋ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਉਹਦਾ ਕੋਈ ਜਵਾਬ ਵੀ ਮਿਲ ਜਾਵੇ। ਹੁਣ ਤੁਸੀਂ ਮੈਸੇਜ ਵੀ ਟਾਈਪ ਕੀਤਾ, ਟਾਈਮ ਵੀ ਲਗਾਇਆ, ਅਸੀਂ ਵੀ ਟਾਈਮ ਲਗਾਇਆ, ਪਰ ਸਾਨੂੰ ਨੀ ਪਤਾ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ
ਜੀ। ਤੇ ਇਕਰਾ ਫਿਦਾ ਪੁੱਛ ਰਹੇ ਨੇ ਕਹਿੰਦੇ ਐਨੀ ਚਾਂਸਿਸ ਆਫ ਗੈਟਿੰਗ ਇਨਵੀਟੇਸ਼ਨ ਔਨ 85+5 ਫਾਰ ਨਿਊ ਸਾਊਥ ਵੇਲਸ 119 ਮਕੈਨੀਕਲ ਇੰਜੀਨੀਅਰਿੰਗ UI update on 14th of 8 2019,
any update? ਮੈਂ ਨਿਊ ਸਾਊਥ ਵੇਲਸ ਲਈ ਜਿੰਨੇ ਵੀ ਭੈਣ ਭਰਾ ਬੈਠ ਕੇ ਵੇਟ ਕਰ ਰਹੇ ਨੇ ਖਾਸ ਕਰਕੇ ਪ੍ਰੋਰਾਟਾ ਲਈ, ਮੈਂ ਇਹੀ ਕਹੂੰਗੀ ਕਿ ਇਟਸ ਹਾਰਡ ਜੇ ਖਾਸ ਕਰਕੇ ਤੁਸੀਂ ਨਿਊ ਸਾਊਥ ਵੇਲਸ ਦੇ ਵਿਚ ਨਹੀਂ ਹੈਗੇ, ਤੁਹਾਡੇ ਕੋਲ ਉੱਥੇ ਦਾ ਐਕਸਪੀਰੀਅੰਸ ਨਹੀਂ ਹੈਗਾ, ਤਾਂ ਨਿਊ ਸਾਊਥ ਵੇਲਸ ਦੀਆਂ ਪਲੇਸਿਸ ਜੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਦੇਖੋਗੇ ਇਟਸ ਵੈਰੀ ਕੰਪੀਟੀਟਿਵ। ਠੀਕ ਹੈ ਜੀ, ਸੋ ਇਟਸ ਹਾਰਡ, ਬਹੁਤ ਮੁਸ਼ਕਿਲ ਆ ਉੱਥੇ ਇਨਵਾਈਟ ਆਉਣੇ
ਜੀ। ਕਾਲਰ ਬਣੇ ਹੋਏ ਨੇ ਸਾਡੇ ਕੋਲ 000 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ?
ਨਮਸਤੇ ਜਿੰਦਰ, ਮੈਂ ਕਰ ਰਹੀ ਤਜਿੰਦਰ ਸਿੰਘ।
ਹਾਂਜੀ ਤਜਿੰਦਰ ਜੀ,
ਮੈਮ ਮੇਰੇ ਕੁਐਸਚਨ ਸੀ, ਮੈਂ ਨਾ ਜੋਬ ਰੈਡੀ ਪ੍ਰੋਗਰਾਮ ਸਟਾਰਟ ਕਰਿਆ ਸੀਗਾ ਗ੍ਰੈਜੂਏਟ ਦੀ ਜੋ ਤੇ ਸੀਗਾ ਜੀ, ਤੇ ਮੈਮ ਮੈਂ ਇੰਪਲੋਇਰ ਜਿਹੜਾ ਲੱਭਿਆ ਸੀ ਨਾ ਉਹ ਮੇਰੀ ਕੇਸ ਤੇ ਸ਼ੋਪ ਕਰ ਰਹੇ ਨੇ ਟ੍ਰੇਨਿੰਗ ਸ਼ੈਫ, ਲਾਈਕ ਟ੍ਰੇਨਿੰਗ ਸ਼ੈਫ ਜਿਵੇਂ ਮੇਰਾ ਆਕੂਪੇਸ਼ਨ ਸ਼ੈਫ ਦਾ ਜੀ, ਤਾਂ ਉਹਦੀ ਕੋਈ ਸੀ ਆਰ ਏ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹਦੀ ਇਨਕਰੀਜ਼ ਕਰੀਏ?
ਬਾਕੀ ਸਾਰਾ ਕੁਛ ਸਹੀ ਆ, ਜੇ ਟੀ ਆਰ ਏ ਅਕਸੈਪਟ ਕਰਦੀ ਆ ਤੇ ਤੁਸੀਂ ਟੈਸਟ ਕਲੀਅਰ ਕਰਦੇ ਹੋ, ਮੈਨੂੰ ਲੱਗਦਾ ਨੀ ਕਿ ਕੋਈ ਵੱਡਾ ਮਸਲਾ ਹੈ। ਬਾਕੀ ਜੇ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਚੇਂਜ ਕਰਾ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ
ਜੀ।
ਓਕੇ ਮੈਮ,
ਧੰਨਵਾਦ। ਅਗਲਾ ਸਵਾਲ ਪੁੱਛ ਰਹੇ ਨੇ ਹਰਰੂਪ ਮਾਹਲ ਜੀ, ਕਹਿੰਦੇ ਮੈਮ ਆਈ ਹੈਵ ਡਨ ਮਾਸਟਰਸ ਇਨ ਨਰਸਿੰਗ ਵਿਦ 6.5 ਈਚ ਇਨ ਪੀਟੀ, ਆਈ ਹੈਵ 1 year ਵਿਜ਼ਿਟਿੰਗ ਵੀਜ਼ਾ, ਐਨੀ ਆਪਸ਼ਨ ਫਾਰ ਮੀ? ਇਹਨਾਂ ਨੇ ਮਾਸਟਰ ਨਰਸਿੰਗ ਦੇ ਵਿੱਚ ਤੇ ਇਹਨਾਂ ਦੇ ਪੁਆਇੰਟਸ 6.5 ਨੇ ਜੀ ਪੀਟੀ ਚ, 1 ਸਾਲ ਦਾ ਵਿਜ਼ਿਟਿੰਗ ਵੀਜ਼ਾ ਆਇਆ ਇਹਨਾਂ ਦਾ।
It's very hard. I think ਤੁਹਾਨੂੰ ਮੇਰਾ ਟਾਈਮ ਬੁੱਕ ਕਰਨਾ ਪਏਗਾ ਕਿ ਜਿੰਨਾ ਕੁ ਤੁਸੀਂ ਲਿਖਿਆ ਇਹਦੇ ਤੋਂ, ਆਈ ਡੋਂਟ ਥਿੰਕ ਸੋ ਕਿ ਤੁਸੀਂ ਕਿਸੇ ਚੀਜ਼ ਲਈ ਐਲੀਜੀਬਲ ਹੋ ਪਾਓਗੇ, ਕਿਉਂਕਿ ਨਰਸਿੰਗ ਲਈ ਘੱਟੋ ਘੱਟ 7 ਇੰਚ ਚਾਹੀਦੇ ਨੇ
ਜੀ। ਸੋ ਕਾਲਰ ਵੀ ਬਣੇ ਹੋਏ ਨੇ 221 ਤੋਂ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ੍ਰੀ ਅਕਾਲ।
ਹੈਲੋ
ਜੀ। ਜੀ
ਹਾਂਜੀ, ਮੈਂ ਇੱਕ ਚੀਜ਼ ਪੁੱਛਣੀ ਸੀਗੀ ਜੀ, ਨਾ ਕੋਈ ਮੰਨ ਲਓ 489 ਜਾਂ 491 ਵੀਜ਼ਾ ਜਿੱਦਾਂ ਹੁਣ ਨਵਾਂ ਆਇਆ, ਉਹ ਆਪਾਂ ਜਦੋਂ ਐਡ ਕਰਦੇ ਹਾਂ ਉਦੋਂ ਬੱਚੇ ਦੀ ਉਮਰ ਮੰਨ ਲਓ ਜਿਹੜਾ ਡਿਪੈਂਡੈਂਟ ਬੱਚੇ ਹੈਗੇ ਆ ਉਹ 14-15 ਸਾਲ ਹੈ, ਤੇ ਉਸ ਤੋਂ ਬਾਅਦ ਜੋ ਦੂਜਾ ਵੀਜ਼ਾ ਪਾਉਣਾ ਜਿੱਦਾਂ ਪਹਿਲਾਂ 8-4 ਬਣਦੀ ਹੁਣ 491 ਪਾਵਾਂਗੇ,
ਹਾਂਜੀ
ਉਸ 3 ਸਾਲ ਚ ਬੱਚਾ 18 ਸਾਲ ਦਾ ਹੋ ਜਾਂਦਾ ਤੇ ਉਸ ਚੀਜ਼ ਦੀ ਗੱਲ ਕਰ ਰਹੇ।
ਹਾਂਜੀ ਹਾਂਜੀ ਮੈਂ ਸਮਝ ਗਈ, ਬਟ 18 ਸਾਲ ਦੇ ਵੀ ਮਤਲਬ ਬੱਚੇ ਡਿਪੈਂਡੈਂਟ ਹੁੰਦੇ ਨੇ ਨਾ ਪੇਰੈਂਟਸ ਤੇ ਸਟੱਡੀਜ਼ ਵਗੈਰਾ ਲਈ ਸਾਰੀ ਚੀਜ਼ਾਂ।
ਓਕੇ ਓਕੇ
ਹਾਂਜੀ
ਓਕੇ ਓਕੇ ਓਕੇ
ਧੰਨਵਾਦ ਜੀ।
ਠੀਕ ਠੀਕ ਥੈਂਕ ਯੂ
ਜੀ। ਤੇ ਦੋਸਤੋ ਪ੍ਰਭਜੀਤ ਹੋਰਾਂ ਦੀ ਸਿਹਤ ਦੇ ਨਾਸਾਜ ਚੱਲਦੇ ਆ ਵੀ ਅਸੀਂ ਉਹਨਾਂ ਦਾ ਜਿਹੜਾ ਸਮਾਂ ਆ ਉਹ ਲੈਣੇ ਆ ਔਰ ਤੁਹਾਡੇ ਜਿਹੜੇ ਜ਼ਰੂਰੀ ਸਵਾਲ ਆ ਉਹ ਸ਼ਾਮਿਲ ਕਰਦੇ ਆ। ਸੋ ਪ੍ਰਭਜੀਤ ਜੀ ਸਾਡੇ ਕੋਲ ਥੋੜਾ ਜਿਹਾ ਸਮਾਂ ਜਿਹੜਾ ਹੋਰ ਬਚਿਆ, ਪਰ ਜੇਕਰ ਤੁਹਾਨੂੰ ਜਿਹੜਾ ਸਹੀ ਲੱਗਦਾ ਤੇ ਅਸੀਂ ਪ੍ਰੋਗਰਾਮ ਜਿਹੜਾ ਅੱਗੇ ਲੈ ਕੇ ਜਾਵਾਂਗੇ।
ਹਾਂਜੀ ਕੋਈ ਗੱਲ ਨੀ, 5 ਮਿੰਟ ਆਪਾਂ ਹੋਰ ਕੁਐਸਚਨਸ ਲੈ ਲੈਂਦੇ ਹਾਂ ਜੀ। ਹਾਂਜੀ
ਇੱਕ ਹੋਰ ਜਿਹੜੀ ਬੇਨਤੀ ਮੈਂ ਸਰੋਤਿਆਂ ਨੂੰ ਕਰਨਾ ਚਾਹਾਂਗੀ, ਸਾਡੇ ਨਾਲ ਫੇਸਬੁੱਕ ਵਿਊਅਰ ਜਿਹੜੇ ਜੁੜੇ ਹੁੰਦੇ ਨੇ ਕਮੈਂਟਸ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਰਿਪੀਟਡ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡੇ ਸਵਾਲ ਮਿਲਦੇ ਜੁੜਦੇ ਦੂਸਰਿਆਂ ਦੇ ਜਵਾਬ ਦੇ ਵਿੱਚ ਵੀ ਤੁਹਾਡਾ ਹੱਲ ਜਿਹੜਾ ਮਿਲਦਾ ਆ ਉਹਨਾਂ ਦਾ ਜਵਾਬ ਮਿਲਦਾ ਆ, ਤੁਸੀਂ ਉਦੋਂ ਧਿਆਨ ਦੇ ਨਾਲ ਜ਼ਰੂਰ ਸੁਣਿਆ ਕਰੋ। ਔਰ ਬਹੁਤ ਸਾਰੇ ਜਿਹੜੇ ਤੁਹਾਡੇ ਸਵਾਲ ਆ ਹੁਣੇ ਪ੍ਰਭਜੀਤ ਹੋਰਾਂ ਨੇ ਵੀ ਕਿਹਾ ਸੀ ਕਿ ਬਹੁਤ ਜ਼ਿਆਦਾ ਰੈਪੀਟੇਸ਼ਨ ਦੇ ਵਿੱਚ ਆਉਂਦੇ ਆ। ਸੋ ਸੁਖਪੰਦੇਰ ਜੀ ਕਾਰਪੈਂਟਰ ਦੇ ਲਈ ਮੇਰਾ ਖਿਆਲ 2 ਜਾਂ 3 ਵਾਰ ਪ੍ਰਭਜੀਤ ਹੋਰਾਂ ਨੇ ਤੁਹਾਨੂੰ ਜਵਾਬ ਮੇਰਾ ਖਿਆਲ ਦੇ ਦਿੱਤਾ ਸੀ ਵੀ 90 ਪੁਆਇੰਟਸ ਜਿਹੜੇ ਆ ਉਹ ਜ਼ਰੂਰੀ ਨੇ 189 ਦੇ ਲਈ। ਸੋ ਇਹਨਾਂ ਨੇ ਮੈਲਬਰਨ ਵਿਕਟੋਰੀਆ ਦਾ ਫਿਰ ਦੁਬਾਰਾ ਪੁੱਛਿਆ, ਸੋ ਮੈਨੂੰ ਲੱਗਦਾ ਵੀ ਹੁਣ ਜ਼ਰੂਰ ਤੁਸੀਂ ਧਿਆਨ ਰੱਖਿਓ ਤੇ ਇਸ ਤਰ੍ਹਾਂ ਦੇ ਹੋਰ ਵੀ ਰਲਦੇ ਨੇ।
ਆਪਾਂ ਕੋਸ਼ਿਸ਼ ਇਹ ਕਰਿਆ ਕਰਾਂਗੇ ਜਿਹੜੇ ਰੈਪੀਟੇਟਿਵ ਆ ਅਸੀਂ ਉਹਨਾਂ ਨੂੰ ਸਕਿਪ ਕਰ ਦਿਆ ਕਰਾਂਗੇ
ਜੀ,
ਰਾਦਰ ਦੈਨ ਗੋਇੰਗ ਔਨ ਈਚ ਐਂਡ ਐਵਰੀ ਹੈ ਨਾ ਸਿਚੁਏਸ਼ਨ, ਜੇ ਸਾਨੂੰ ਲੱਗ ਰਿਹਾ ਕਿ ਰੈਪੀਟੇਟਿਵ ਆ ਤੇ ਅਸੀਂ ਉਹਨੂੰ ਸਕਿਪ ਕਰ ਦਾਂਗੇ।
ਹਮੀਦ ਡੋਗਰ ਹੋਰਾਂ ਦਾ ਸਵਾਲ ਜਿਹੜਾ ਸੀ ਉਹ ਕਲੀਅਰ ਨਹੀਂ ਸੀ, ਉਹਨਾਂ ਨੇ ਦੁਬਾਰਾ ਕੀਤਾ ਫਿਰ, ਕਹਿੰਦੇ ਮੇਰੇ 189 ਮੋਟਰ ਮਕੈਨਿਕ ਵਿਕਟੋਰੀਆ ਦੇ ਵਿੱਚ 80 ਹੈ ਜੀ ਤੇ ਪੁਆਇੰਟਸ ਹੈ ਐਨੀ ਚਾਂਸਿਸ ਟੂ ਗੈਟ ਇਨ।
ਦੇਖੋ ਮੈਂ ਫੇਰ ਉਹੀ ਗੱਲ ਕਹੂੰਗੀ ਕਿ ਵਿਕਟੋਰੀਆ ਚ ਜੇ 190 ਦੀ ਗੱਲ ਕਰ ਰਹੇ ਹੋ ਤਾਂ ਮੋਟਰ ਮਕੈਨਿਕ ਨਹੀਂ ਹੈ, ਤੇ ਜੇ 189 ਦੀ ਗੱਲ ਕਰ ਰਹੇ ਹੋ ਤਾਂ 90 ਪੁਆਇੰਟਸ ਹੈ
ਜੀ। ਅਗਲਾ ਸਵਾਲ ਜਸਪ੍ਰੀਤ ਕੌਰ ਕਰ ਰਹੇ ਨੇ, ਇਹਨਾਂ ਦਾ ਸਵਾਲ ਜਿਹੜਾ ਕੈਨੇਡਾ ਦੀ ਪੀ ਆਰ ਦੇ ਬਾਰੇ ਚ। ਜਸਪ੍ਰੀਤ ਕੌਰ ਹੋਰਾਂ ਦਾ ਸਵਾਲ ਆਈ ਥਿੰਕ ਗੁਰਵਿੰਦਰ ਸਿੰਘ ਕਰ ਰਹੇ ਨੇ, ਸਾਡੇ ਕੋਲ ਇੱਕ ਪਹਿਲਾਂ ਵੀ ਸਵਾਲ ਕੈਨੇਡਾ ਦੇ ਲਈ ਆਇਆ ਸੀ ਪਰ ਇਹਨਾਂ ਦਾ ਸਵਾਲ ਜਿਹੜਾ ਉਹ ਹੈ ਕਿ ਆਈ ਹੈਵ ਡਨ ਮਾਈ ਮਾਸਟਰਸ ਇਨ ਸੋਫਟਵੇਅਰ ਇੰਜੀਨੀਅਰਿੰਗ ਇਨ ਆਸਟ੍ਰੇਲੀਆ ਐਂਡ ਆਈ ਗੋਟ 65 ਪੁਆਇੰਟਸ ਨਾਓ, ਕੈਨ ਯੂ ਅਪਲਾਈ ਡਾਇਰੈਕਟ ਪੀ ਆਰ ਫਾਰ ਕੈਨੇਡਾ, ਐਨੀ ਪਰਟੀਕੁਲਰ ਰਿਕੁਆਇਰਮੈਂਟਸ ਫਾਰ ਕੈਨੇਡਾ ਪੀ ਆਰ ਫਰੋਮ ਆਸਟ੍ਰੇਲੀਆ।
ਆਈ ਥਿੰਕ ਕਨਫਿਊਜ਼ਨ ਆ ਜੀ, ਜਿਹੜੇ ਪੁਆਇੰਟਸ ਨੇ ਕੈਨੇਡਾ ਦੇ ਅੱਡ ਚੀਜ਼ ਆ ਤੇ ਇੱਥੇ ਅੱਡ ਚੀਜ਼ ਆ, ਸੋ ਕੈਨੇਡਾ ਦੀ ਐਲੀਜੀਬਿਲਟੀ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਣਗੀਆਂ ਬਿਫੋਰ ਯੂ ਅਪਲਾਈ ਦੇ
ਜੀ,
ਐਂਡ ਦੇ ਹੈਵ ਅ ਡਿਫਰੈਂਟ ਪੁਆਇੰਟ ਸਿਸਟਮ
ਜੀ,
ਤੇ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਕੈਨੇਡਾ ਚ ਅਪਲਾਈ ਕਰਨ ਲਈ।
ਅਗਲਾ ਜਸਹਾਨ ਫਰੀਦ ਜੀ ਪੁੱਛ ਰਹੇ ਨੇ ਸਵਾਲ, ਕਹਿੰਦੇ ਮੈਮ ਕੈਨ ਵੀ ਕਲੇਮ ਜੋਬ ਰੈਡੀ ਐਕਸਪੀਰੀਅੰਸ ਪੁਆਇੰਟਸ ਐਂਡ ਪ੍ਰੋਫੈਸ਼ਨਲ ਈਅਰ ਪੁਆਇੰਟਸ ਟੁਗੇਦਰ?
ਜੋਬ ਰੈਡੀ ਮਤਲਬ ਟ੍ਰੇਡ, ਪ੍ਰੋਫੈਸ਼ਨਲ ਈਅਰ ਮੀਨਸ ਪ੍ਰੋਫੈਸ਼ਨਲ ਆਕੂਪੇਸ਼ਨ
ਜੀ,
ਆਈ ਥਿੰਕ ਇਹ ਕਾਫੀ ਜ਼ਿਆਦਾ ਕਨਫਿਊਜ਼ਡ ਨੇ
ਜੀ।
ਪ੍ਰੋਫੈਸ਼ਨਲ ਟ੍ਰੇਡ ਵਿੱਚ ਪ੍ਰੋਫੈਸ਼ਨਲ ਈਅਰ ਨਹੀਂ ਹੁੰਦਾ ਤੇ ਪ੍ਰੋਫੈਸ਼ਨਲ ਈਅਰ ਵਾਲੀਆਂ ਆਕੂਪੇਸ਼ਨ ਚ ਜੋਬ ਰੈਡੀ ਨਹੀਂ ਹੁੰਦਾ
ਜੀ। ਸੋ ਫਰੀਦ ਜੀ ਪਹਿਲਾਂ ਥੋੜਾ ਜਿਹਾ ਕਨਫਿਊਜ਼ਨ ਜਿਹੜੀ ਆ ਉਹ ਆਪਣੀ ਦੂਰ ਕਰੋ ਤੇ ਸਵਾਲ ਜਿਹੜਾ ਤੁਸੀਂ ਦੁਬਾਰਾ ਵੀ ਕਰ ਸਕਦੇ ਹੋ। ਸਾਡੇ ਨਾਲ ਇੱਕ ਕਾਲਰ ਵੀ ਬਣੇ ਹੋਏ ਨੇ 786 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ?
ਮੈਂ ਬਸ ਮੈਂ ਹਰਪ੍ਰੀਤ ਬੋਲਦਾ ਸੀਗਾ ਜੀ।
ਹਾਂਜੀ ਹਰਪ੍ਰੀਤ ਜੀ,
ਮੈਂ ਮੇਰਾ ਇੱਕ ਛੋਟਾ ਸਵਾਲ ਸੀਗਾ ਜੀ, ਮੈਂ ਥੋੜਾ ਕਨਫਿਊਜ਼ ਸੀਗਾ ਕਿ ਆਪਾਂ ਜਿਹੜਾ ਅਕਾਊਂਟਿੰਗ ਦਾ ਪ੍ਰੋਫੈਸ਼ਨਲ ਈਅਰ ਦੇ ਆਪਾਂ ਪੁਆਇੰਟ ਓਰੀਜਨਲ ਕਲੇਮ ਕਰ ਸਕਦੇ ਹਾਂ ਜੀ?
ਸੌਰੀ ਦੁਬਾਰਾ ਬੋਲਿਓ, ਅਕਾਊਂਟਿੰਗ ਦੇ ਪ੍ਰੋਫੈਸ਼ਨਲ ਈਅਰ ਦੇ ਪੁਆਇੰਟਸ
ਅਕਾਊਂਟ ਓਰੀਜਨਲ ਦੀ ਕਲੇਮ ਕਰ ਸਕਦੇ ਓਰੀਜਨਲ ਦੀ ਜਿਵੇਂ ਡੀਟੀ ਅਸੈਸਮੈਂਟ ਵੀ ਕਰਵਾਈ ਸੀ?
ਹਾਂਜੀ ਹਾਂਜੀ ਕਰ ਸਕਦੇ ਹਾਂ। ਦੁਬਾਰਾ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਗਈ ਸੀ ਜੇ ਤੁਹਾਡੀ ਸੀਪੀ ਆਸਟ੍ਰੇਲੀਆ ਜਿਹੜੀ ਜਿਨ੍ਹਾਂ ਦੀ ਸਕਿੱਲ ਅਸੈਸਮੈਂਟ ਕਰ ਰਹੀ ਹੈ ਓਕੂਪੇਸ਼ਨ ਦੀ ਉਹਨਾਂ ਲਈ ਕਰ ਸਕਦੇ ਹਾਂ ਠੀਕ ਹੈ ਜੀ
ਥੈਂਕ ਯੂ ਸੋ ਮਚ ਮੈਮ ਥੈਂਕ ਯੂ
ਜੀ ਤੇ ਅਗਲਾ ਸਵਾਲ ਗੁਰਪ੍ਰੀਤ ਕੌਰ ਧਾਲੀਵਾਲ ਕਰ ਰਹੇ ਨੇ ਕਹਿੰਦੇ ਮੈਮ ਆਈ ਹੈਵ 90 ਪੁਆਇੰਟਸ ਇਨ ਅਕਾਊਂਟਿੰਗ ਇਨ ਨਿਊ ਸਾਊਥ ਵੇਲਸ ਵਿਦ 1 ਈਅਰ ਐਕਸਪੀਰੀਅੰਸ ਆਈ ਵਿਲ ਟਰਨ 25 ਇਨ ਸੈਪਟੈਂਬਰ ਐਂਡ ਮਾਈ ਪੁਆਇੰਟਸ ਵਿਲ ਬੀ 95 ਐਂਡ ਮਾਈ 485 ਵਿਲ ਐਕਸਪਾਇਰ ਇਨ ਫੈਬ 2021 ਐਨੀ ਚਾਂਸਿਸ ਆਫ ਇਨਵੀਟੇਸ਼ਨ
ਜੀ ਚਾਂਸਿਸ ਤਾਂ ਹੈਗੇ ਨੇ ਤੁਹਾਡੇ
ਜੀ ਸ਼ਿਵਨੀਤ ਚੀਮਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆਈ ਹੈਵ ਐਕਸਪੀਰੀਅੰਸ ਐਜ਼ ਬੇਕਰ ਬਟ ਆਈ ਡਿਡ ਮਾਈ ਸਟੱਡੀ ਇਨ ਬੇਕਰੀ ਨਾਓ ਸੋ so that can I get 5 points for that experience and how much chances to get visa if I got invitation by Victoria
dekho ji je invitation aaya ta visa bhi aana chahida je todi file chungi tarike naal lagayi gayi hai
ji
baki upar wale inna da kuch samajh nahi lag rahi ve ki puchna chahunde ne
ji malik asad ali ji puch rahe ne please 186 visa kab tak apply kar sakte hain acha apply puch rahe ne bhi kadon tak kar sakte hain ji
kadon tak da ki kyunki 186 bhi do tarah da hunda hai ek trt hunda hai ek direct entry to tusi eligible ho ta directly apply kar sakde ho
ji
trt ਤਾਂ ਹੋ ਰਿਹਾ ਇਸ ਟਾਈਮ ਤੇ ਜੇ ਤੁਸੀਂ ਨਵੇਂ ਰੂਲਸ ਦੇ ਅੰਡਰ ਐਲੀਜੀਬਲ ਹੋ ਨਹੀਂ ਤਾਂ ਅਦਰਵਾਈਜ਼ ਜੇ ਪੁਰਾਣੇ ਰੂਲਸ ਦੇ ਅੰਡਰ ਆ ਰਹੇ ਹੋ ਤਾਂ ਗ੍ਰੈਂਡਫਾਦਰਿੰਗ ਅਰੇਂਜਮੈਂਟ ਆਈ ਥਿੰਕ 2022 ਤੱਕ ਅਵੇਲੇਬਲ ਹੈ
ਜੀ ਸਰਬਜੀਤ ਸਿੰਘ ਪੁੱਛ ਰਹੇ ਨੇ ਕਹਿੰਦੇ ਮੈਮ ਹਾਊ ਟੂ ਇਟ ਟੇਕ ਫਾਰ ਗ੍ਰਾਂਟ ਆਫਟਰ ਫਰਦਰ ਅਸੈਸਮੈਂਟ ਇਨ 489 ਵੀਜ਼ਾ
ਦੇਖੋ ਇਹ ਫੇਰ ਪ੍ਰੋਸੈਸਿੰਗ ਟਾਈਮ ਦੇ ਰਿਗਾਰਡਿੰਗ ਆਈ ਵੋਂਟ ਆਨਸਰ ਇਟ
ਜੀ ਤੇ ਲਾਸਟ ਕਾਲਰ ਲੈਣੇ ਆ ਸਾਡੇ ਨਾਲ ਬਣੇ ਹੋਏ ਨੇ 952 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ
ਹਲੋ ਜੀ ਗੁੱਡ ਈਵਨਿੰਗ ਮੈਮ
ਜੀ ਗੁੱਡ ਈਵਨਿੰਗ ਜੀ
ਮੈਂ ਮੇਰਾ ਇੱਕ ਕੁਐਸਚਨ ਹੈ ਕਿ ਕਮਿਊਨਿਟੀ ਵਰਕਰ ਕਮਿਊਨਿਟੀ ਸਰਵਿਸ ਦਾ ਡਿਪਲੋਮਾ ਕਰਨ ਤੋਂ ਬਾਅਦ ਕਮਿਊਨਿਟੀ ਵਰਕਰ ਨੂੰ ਛੱਡ ਕੇ ਕਿਸੇ ਹੋਰ ਚੀਜ਼ ਦੀ ਵੀ ਅਸੈਸਮੈਂਟ ਹੋ ਸਕਦੀ ਹੈ ਕਿ ਨਹੀਂ
ਦੇਖੋ ਕਮਿਊਨਿਟੀ ਸਰਵਿਸਿਸ ਦਾ ਡਿਪਲੋਮਾ ਜਿਹੜਾ ਕਮਿਊਨਿਟੀ ਵਰਕਰ ਇੱਕ ਤਾਂ ਸਕਿੱਲ ਅਸੈਸਮੈਂਟ ਹੁੰਦੀ ਹੈ ਬਾਕੀ ਦੇਰ ਆਰ ਫਿਊ ਓਕੂਪੇਸ਼ਨ ਜਿਹੜੀਆਂ ਐਕਵਾ ਦੇ ਕੋਲ ਹੈਗੀਆਂ ਨੇ ਜਿਨ੍ਹਾਂ ਦੀ ਰਿਕੁਆਇਰਮੈਂਟ ਡਿਪਲੋਮਾ ਹੀ ਹੈ ਤੁਸੀਂ ਉਹਨਾਂ ਦੇ ਵਿੱਚ ਵੀ ਆਪਣੀ ਸਕਿੱਲ ਅਸੈਸਮੈਂਟ ਕਰਾ ਸਕਦੇ ਹੋ ਜਿਵੇਂ ਵੈਲਫੇਅਰ ਵਰਕਰ
ਅਸੀਂ ਕਮਿਊਨਿਟੀ ਵਰਕਰ ਦੀ ਅਸੈਸਮੈਂਟ ਨਹੀਂ ਕਰਾਂਗੇ
ਓਕੇ ਸੌਰੀ ਸੌਰੀ ਆ ਸੋ ਕੋਈ ਚੇਂਜਸ ਆਏ ਨੇ ਨਾ ਉਹਨਾਂ ਦੇ ਉਹਨਾਂ ਨੇ ਕੀ ਕਿਹਾ ਕਿ ਨਹੀਂ ਕਰਾਂਗੇ
ਹਾਂ ਮਾਰਕਸ ਕਹਿੰਦੇ
ਅੱਛਾ ਉਹ ਵੈਸੇ ਜੀ ਉਹਨਾਂ ਨੇ ਸਸਪੈਂਡ ਕੀਤੀਆਂ ਹੋਈਆਂ ਐਪਲੀਕੇਸ਼ਨਸ ਬੰਦ ਨਹੀਂ ਕੀਤੀਆਂ ਹੋਲਡ ਤੇ ਪਾਈਆਂ ਹੋਈਆਂ ਐਪਲੀਕੇਸ਼ਨਸ
ਹਾਂ ਮਾਰਕਸ
ਹਾਂਜੀ 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 ਹੋਲਡ ਤੇ ਨੇ ਹਾਂਜੀ ਡੈਫੀਨੇਟਲੀ ਉਹਨਾਂ ਦੀਆਂ ਹੋਰ ਓਕੂਪੇਸ਼ਨਸ ਜਿਹੜੀਆਂ ਉਹਨਾਂ ਵਿੱਚ ਤੁਸੀਂ ਟਰਾਈ ਕਰ ਸਕਦੇ ਹੋ ਡਿਪੈਂਡਿੰਗ ਔਨ ਨਾ ਕਿ ਤੁਹਾਡਾ ਕੀ ਬੈਕਗ੍ਰਾਉਂਡ ਦੇ ਹਿਸਾਬ ਨਾਲ ਠੀਕ ਹੈ ਜੀ ਹਾਂਜੀ
ਰਾਜੂ ਰਾਜ ਅਗਲਾ ਸਵਾਲ ਪੁੱਛ ਰਹੇ ਨੇ ਆਈ ਮੀਨ ਇੰਡੀਆ ਐਂਡ ਹੈਵ ਡਨ GNM ਐਂਡ ਹੈਵ 4 ਈਅਰ ਐਕਸਪੀਰੀਅੰਸ ਐਜ਼ ਅ ਨਰਸ ਇਜ਼ ਇਟ ਪੋਸੀਬਲ ਫਾਰ ਮੀ ਗੈਟਿੰਗ PR ਔਰ ਸ਼ੁੱਡ ਆਈ ਟੇਕ ਸਟੂਡੈਂਟ ਵੀਜ਼ਾ ਇਨ ਆਸਟ੍ਰੇਲੀਆ
ਦੇਖੋ ਮੁਸ਼ਕਿਲ ਹੈ ਡਿਪਲੋਮਾ ਤੋਂ ਬਾਅਦ ਬਟ ਐਂ ਕਿ ਇੰਪੋਸੀਬਲ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਸਟੂਡੈਂਟ ਵੀਜ਼ਾ ਵੀ ਗੁੱਡ ਓਪਰਚੁਨਿਟੀ ਹੈ ਕਿਉਂਕਿ ਜੇ ਡਿਪਲੋਮਾ ਕੀਤਾ ਇੱਥੇ ਬੈਚਲਰ ਆਫ ਨਰਸਿੰਗ ਕਰਨ ਆ ਸਕਦੇ ਹੋ
ਜੀ
ਤੇ ਬੈਚਲਰ ਆਫ ਨਰਸਿੰਗ ਵਾਲਿਆਂ ਲਈ ਮੋਰ ਓਪਰਚੁਨਿਟੀਜ਼ ਨੇ ਕੰਪੇਅਰ ਟੂ ਐਨਰੋਲ ਨਰਸਿਸ
ਜੀ ਇਸ ਤੋਂ ਪਹਿਲਾਂ ਧੰਨਵਾਦ ਕੀਤਾ ਸੀ ਮਾਲਿਕ ਅਸਾਦ ਅਲੀ ਹੋਰਾਂ ਨੇ ਤੇ ਇਸ ਤੋਂ ਬਾਅਦ ਸਾਡੇ ਨਾਲ ਸੁਖਜੀਤ ਕੌਰ ਬਣੇ ਨੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਤੇ ਵੈਰੀ ਗੁੱਡ ਵਰਕ ਕਿਹਾ ਜੀ ਤੁਹਾਨੂੰ ਤੇ ਕੁਲਵਿੰਦਰ ਕੌਰ ਪੁੱਛ ਰਹੇ ਨੇ ਕਹਿੰਦੇ ਮੈਮ 24 ਦਸੰਬਰ ਨੂੰ 190 ਦੀ ਨੋਮੀਨੇਸ਼ਨ ਤਸਮੈਨੀਆ ਅਪਲਾਈ ਕੀਤੀ ਸੀ ਅਜੇ ਤੱਕ ਕੋਈ ਰਿਸਪੋਂਸ ਨਹੀਂ ਆਇਆ ਫੇਰ ਉਹੀ ਵੇਟਿੰਗ ਟਾਈਮ ਕਿੰਨਾ ਚੱਲ ਰਿਹਾ ਜੀ ਸਵਾਲ ਤਕਰੀਬਨ ਦੋਸਤੋ ਤੁਹਾਡੇ ਜਿਹੜੇ ਵੇਟਿੰਗ ਟਾਈਮ ਨੂੰ ਲੈ ਕੇ ਆਉਂਦੇ ਆ ਉਹਦੇ ਲਈ ਤੁਸੀਂ ਪਲੀਜ਼ ਵੈਬਸਾਈਟ ਤੇ ਜਾ ਕੇ ਸਿੱਧੇ ਦੇਖਿਆ ਕਰੋ ਔਰ ਅਗਲਾ ਸਵਾਲ ਸ਼ਾਮਲ ਕਰਦੇ ਆ ਰਵਿੰਦਰ ਸਰਾਹ ਹੋਰਾਂ ਦਾ ਆ ਵਟ ਆਰ ਦਾ ਰਿਕੁਆਇਰਮੈਂਟ ਫਾਰ ਅ ਬਿਜ਼ਨਸ ਵੀਜ਼ਾ ਇਨ ਕੁਈਨਜ਼ਲੈਂਡ ਚ
ਦੇਖੋ ਜੇ ਤਾਂ ਇਹ ਤੁਸੀਂ ਬਿਜ਼ਨਸ ਇਨਵੈਸਟਮੈਂਟ ਕੈਟੇਗਰੀ ਦੀ ਗੱਲ ਕਰ ਰਹੇ ਹੋ ਉਹਦੀਆਂ ਰਿਕੁਆਇਰਮੈਂਟਸ ਤਾਂ ਬਹੁਤ ਲੰਬੀ ਲਿਸਟ ਆ
ਜੀ
ਬਾਕੀ ਕੁਈਨਸਲੈਂਡ ਦੀ 491 ਦੀ ਗੱਲ ਕਰ ਰਹੇ ਹੋ ਤਾਂ $100,000 ਦਾ ਲਾ ਕੇ ਤੁਸੀਂ ਓਰੀਜਨਲ ਏਰੀਆ ਚ ਬਿਜ਼ਨਸ ਖਰੀਦਣਾ ਕੋਈ ਐਗਜ਼ਿਸਟਿੰਗ ਜਿਹੜਾ ਮੇਨ ਐਪਲੀਕੈਂਟ ਆ ਉਹਦੇ ਨਾਂ ਤੇ ਬਿਜ਼ਨਸ ਹੋਣਾ ਚਾਹੀਦਾ ਤੇ ਉਹਨਾਂ ਨੇ 6 ਮਹੀਨੇ ਚਲਾਉਣਾ ਵਾ, ਫੁੱਲ ਵਰਕ ਰਾਈਟਸ ਹੋਣੇ ਚਾਹੀਦੇ ਨੇ ਤੇ ਇੱਕ ਇੰਪਲੋਈ ਰੱਖਣਾ PR ਜਾਂ ਫਿਰ ਸਿਟੀਜ਼ਨ ਪਾਰਟ ਟਾਈਮ। ਠੀਕ ਹੈ, ਇਹ ਰਿਕੁਆਇਰਮੈਂਟਸ ਮੀਟ ਕਰਦੇ ਹੋ ਤਾਂ ਤੁਸੀਂ 491 ਲਿਸਟ ਤੇ ਡਜ਼ਨਟ ਮੈਟਰ ਕਿਹੜੀ ਓਕੂਪੇਸ਼ਨ ਆ, ਹਰੇਕ ਓਕੂਪੇਸ਼ਨ ਲਈ ਵੀਜ਼ਾ ਅਵੇਲੇਬਲ ਆ ਤੇ ਮਿਨੀਮਮ 950 ਪੁਆਇੰਟਸ ਤੇ ਸਕਿੱਲ ਅਸੈਸਮੈਂਟ ਚਾਹੀਦੀ ਤੁਹਾਨੂੰ
ਜੀ। ਸੋਨੀਆ ਸਾਂਗਰਾ ਹੋਰਾਂ ਨੇ ਪਹਿਲਾ ਸਵਾਲ ਪੁੱਛਿਆ ਸੀ, ਉਹਦੇ ਲਈ ਧੰਨਵਾਦ ਤਾਂ ਕੀਤਾ ਉਹਨਾਂ ਨੇ, ਪਰ ਉਹਨਾਂ ਨੇ ਸ਼ਾਇਦ ਕੁਛ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਥੇ। ਕਹਿੰਦੇ ਐਕਚੁਅਲੀ ਆਈ ਐਮ ਲਿਵਿੰਗ ਇਨ ਰੀਜਨਲ ਏਰੀਆ, 3 ਮੰਥਸ ਐਕਸਪੀਰੀਅੰਸ ਵਿਦ
1 ਸਾਲ ਦਾ ਐਕਸਪੀਰੀਅੰਸ ਚਾਹੀਦਾ, ਮੈਂ ਇਹਨਾਂ ਨੂੰ ਕਿਹਾ ਸੀਗਾ
ਜੀ ਜੀ
ਘੱਟੋ ਘੱਟ ਤੇ ਪਲੱਸ 1 ਸਾਲ ਦੀ ਜੋਬ ਆਫਰ
ਜੀ, 1 ਸਾਲ ਦੀ ਜੋਬ ਆਫਰ ਲੈਟਰ ਕਹਿੰਦੇ ਆ ਵੀ ਉਹ ਡਿਫਰੈਂਟ,
ਪਰ 1 ਸਾਲ ਦਾ ਐਕਸਪੀਰੀਅੰਸ, ਉਹ ਡਜ਼ਨਟ ਮੈਟਰ ਕਿ ਡਿਫਰੈਂਟ ਰੈਸਟੋਰੈਂਟ ਤੋਂ, ਬਟ 1 ਸਾਲ ਦਾ ਐਕਸਪੀਰੀਅੰਸ ਪਹਿਲਾਂ
ਜੀ
ਜੇ ਮਿਨੀਮਮ ਹੈਗਾ ਰੀਜਨਲ ਚ ਤਾਂ ਫਿਰ ਹਾਂਜੀ 491 ਲੈ ਲਿਜੀ।
ਤੇ ਇੱਕ ਸਵਾਲ ਆਖਰੀ ਲਵਾਂਗੇ ਔਰ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਿਹੜਾ ਖਤਮ ਕਰਾਂਗੇ। ਕ੍ਰਾਂਤੀ ਭੋਗਲ ਹੋਰਾਂ ਦਾ ਕਹਿੰਦੇ ਸਪਾਊਸ ਵੀਜ਼ਾ ਫਾਰ ਕੈਨੇਡਾ ਪ੍ਰੋਸੈਸਿੰਗ ਟਾਈਮ ਕੀ ਨੇ ਜੀ, ਚਾਂਸਿਸ ਇਫ ਮੈਂ ਐਪਲੀਕੈਂਟ ਹੈ, ਇਫ ਮੇਨ ਐਪਲੀਕੈਂਟ ਹੈਜ਼ ਓਨਲੀ 2 ਮੰਥਸ ਸਟੱਡੀ ਵੀਜ਼ਾ ਲੈਫਟ, ਸ਼ੁੱਡ ਦੇ ਗੋ ਅਹੈਡ ਔਰ ਵੇਟ ਫਾਰ ਦਾ ਵਰਕ ਪਰਮਿਟ ਫਸਟ? ਏਦਾਂ ਦਾ ਸਵਾਲ ਪਹਿਲਾਂ ਵੀ ਸਾਨੂੰ ਮੇਰਾ ਖਿਆਲ ਕਾਲ ਦੇ ਵਿੱਚ ਆਇਆ
ਸੀ।
ਵਰਕ ਪਰਮਿਟ ਦੇ ਲਈ ਕਹਿੰਦੇ ਉਹਨਾਂ ਨੂੰ ਉਡੀਕ ਕਰਨੀ ਚਾਹੀਦੀ ਹੈ ਜਾਂ ਉਹਨਾਂ ਦਾ, ਕਿਉਂਕਿ 2 ਮੰਥ ਦਾ ਕਹਿੰਦੇ ਸਟੱਡੀ ਵੀਜ਼ਾ ਰਹਿ ਗਿਆ ਜੀ।
ਪ੍ਰੋਸੈਸਿੰਗ ਟਾਈਮ ਦੇਖੋ, ਸਪਾਊਸ ਵੀਜ਼ਾ ਤੋਂ ਤਾਂ 12 ਮਹੀਨੇ ਦੇ ਕਰੀਬ, 12 ਮਹੀਨੇ ਤੋਂ ਜ਼ਿਆਦਾ ਹੀ ਲੱਗ ਰਹੇ ਨੇ ਬਲਕੇ
ਜੀ,
ਡਿਪੈਂਡਿੰਗ ਔਨ ਕੇਸਿਸ
ਜੀ। ਤੇ ਹੁਣ ਅਸੀਂ ਹੋਰ ਕਾਲਸ ਜਾਂ ਕੋਈ ਸਵਾਲ ਜਿਹੜੇ ਆ ਉਹ ਨਹੀਂ ਲੈ ਪਾਵਾਂਗੇ ਦੋਸਤੋ, ਤੇ ਤੁਹਾਨੂੰ ਦੱਸਦੇ ਜਾਈਏ ਕਿ ਪ੍ਰਭਜੀਤ ਹੋਰਾਂ ਦੀ ਜਿਹੜੀ ਸਿਹਤ ਸੀ ਅੱਜ ਕਾਫੀ ਨਾਸਾਜ਼ ਸੀ, ਉਹਨਾਂ ਦੀ ਨਾਸਾਜ਼ ਸਿਹਤ ਤੇ ਚੱਲਦਿਆਂ ਵੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਸਮਾਂ ਦਿੱਤਾ। ਪ੍ਰਭਜੀਤ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਆ ਜੀ। ਤੇ ਅੱਜ ਦੇ ਪ੍ਰੋਗਰਾਮ ਨੂੰ ਦੋਸਤੋ ਇੱਥੇ ਹੀ ਸਮਾਪਤ ਕਰਦੇ ਆ ਤੇ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡੀ ਖਿਦਮਤ ਚ ਫੇਰ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਲਈ ਮੈਨੂੰ ਅਮਰਦੀਪ ਕੌਰ ਜੀ ਨੂੰ ਔਰ ਪ੍ਰਭਜੀਤ ਜੀ ਨੂੰ ਦਿਓ ਜੀ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।